ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਪਹਿਲਾ ਜੰਗ ਚੱਲ ਰਿਹਾ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਹਾਨ ਦਲੇਰ ਯੋਧੇ ਭਾਈ ਤੋਤਾ ਜੀ, ਭਾਈ ਤਲੋਕਾ ਜੀ, ਭਾਈ ਅਨੰਤਾ ਜੀ, ਵੈਰੀ ਦਲ ਨੂੰ ਮਾਰਦਿਆਂ ਅਨੇਕ ਤੁਰਕਾਂ ਨੂੰ ਜੰਗ ਦੇ ਮੈਦਾਨ ਵਿਚ ਮੌਤ ਦੇ ਘਾਟ ਉਤਾਰਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਛੇਵੇਂ ਪਾਤਸ਼ਾਹ ਪੈਂਦੇ ਖਾਨ, ਬਾਬਾ ਬਿਧੀ ਚੰਦ ਸਾਹਿਬ, ਹੋਰ ਸਤਿਗੁਰਾਂ ਦੇ ਬਹੁਤ ਸਾਰੇ ਸੂਰਮੇ ਬਹਾਦਰ ਯੋਧੇ ਜਾਨਾਂ ਹੂਲ ਕੇ ਰਣ ਭੂਮੀ ਚ ਲੜ ਰਹੇ ਨੇ। ਗੁਰੂ ਪਾਤਸ਼ਾਹ ਦੇ ਤੀਰ ਵੈਰੀਆਂ ਦਾ ਮੂੰਹ ਭੰਨ ਰਹੇ ਨੇ। ਮੁਖਲਿਸ ਖਾਨ ਵੇਖਦਾ ਤੇ ਆਪਣੇ ਸੂਰਮਿਆਂ ਨੂੰ ਵੰਗਾਰਦਾ ਔਰ ਵੰਗਾਰ ਕੇ ਰਣ ਭੂਮੀ ਚ ਵਧੇ। ਬਹੁਤ ਸਾਰੇ ਤੁਰਕ ਨਿਬੜ ਗਏ। ਮੁਖਲਿਸ ਖਾਨ ਦੇ ਨਾਲ ਕੁਝ ਕੁ ਸੈਨਾ ਹੀ ਇਹਦੀ ਬਾਕੀ ਬਚੀ ਹੈ। ਇਹਦੇ ਮੁਹੰਮਦ ਖਾਨ ਵਰਗੇ, ਮਿਰਜ਼ਾ ਬੇਗ ਵਰਗੇ ਜਿਹੜੇ ਚੰਗੇ ਚੰਗੇ ਜਰਨੈਲ ਸਨ ਉਹ ਰਣ ਭੂਮੀ ਚ ਮਾਰੇ ਗਏ ਨੇ। ਜੰਗ ਚੱਲ ਰਿਹਾ, ਅਖੀਰਲੇ ਪੜਾਅ ਤੇ ਜੰਗ ਪਹੁੰਚ ਗਿਆ। ਅਖੀਰਲੇ ਸਹੱਲੇ ਨੇ ਫੈਸਲਾ ਕਰ ਦੇਣਾ ਕਿ ਜੰਗ ਦੇ ਮੈਦਾਨ ਵਿਚ ਜਿੱਤ ਦੇ ਨਿਸ਼ਾਨ ਕਿਸ ਦੇ ਝੂਲਣੇ ਨੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰਿਓ ਕਿਰਪਾਨਨ ਸੋ ਕਮਸਾਨਾ।
ਕਿਰਪਾਨਾਂ ਸੂਰਮਿਆਂ ਦੇ ਹੱਥਾਂ ਵਿਚ ਸ਼ੋਭਨੀਕ ਨੇ। ਉਹਨਾਂ ਕਿਰਪਾਨਾਂ ਦੇ ਨਾਲ ਹੁਣ ਜੰਗ ਚੱਲ ਰਿਹਾ, ਬੜਾ ਭਿਆਨਕ ਕਮਾਸਾਨ ਜੰਗ ਚੱਲ ਰਿਹਾ।
ਬਜਿਓ ਲੋਹ ਜਿਮ ਕਰੈ ਮਹਾਨਾ।
ਕਿਰਪਾਨਾਂ ਤੇ ਕਿਰਪਾਨਾਂ ਵੱਜਦੀਆਂ, ਢਾਲਾਂ ਤੇ ਕਿਰਪਾਨਾਂ ਵੱਜਦੀਆਂ। ਜਦੋਂ ਇਹਨਾਂ ਦੀ ਆਵਾਜ਼ ਆਉਂਦੀ ਹੈ ਤੇ ਏਦਾਂ ਜਾਪਦਾ ਜਿਵੇਂ ਕੋਈ ਲੁਹਾਰ ਆਪਣੀ ਭੱਠੀ ਤੇ ਲੋਹਾ ਘੜਨ ਵੇਲੇ ਹਥੌੜਾ ਚਲਾਉਂਦਾ ਤੇ ਆਵਾਜ਼ ਆਉਂਦੀ ਹੈ ਨਾ ਲੋਹਾ ਘੜਨ ਵੇਲੇ, ਏਦਾਂ ਤਲਵਾਰਾਂ ਦੇ ਵੱਜਣ ਦੀ ਆਵਾਜ਼ ਆਉਂਦੀ ਹੈ।
ਐਸੀ ਬਾਤ ਪਈ ਤਿਸ ਕਾਲਾ।
ਇਹੋ ਜੀ ਬਾਤ ਰਣ ਭੂਮੀ ਚ ਉਸ ਵੇਲੇ ਹੋਈ।
ਕਹੀ ਮਲੇਛਨ ਗਨ ਕਰਵਾਲਾ।
ਜਿੰਨੇ ਮਲੇਛ ਸੀ ਇਹ ਤੁਰਕ ਸਨ, ਸਭ ਨੇ ਤਲਵਾਰਾਂ ਆਪਣੇ ਹੱਥਾਂ ਚ ਪਕੜੀਆਂ ਨੇ।
ਕੇ ਤਿਕ ਪਰੀ ਟੂਟ ਕਰ ਧਰਨੀ।
ਕਈਆਂ ਦੀਆਂ ਤਲਵਾਰਾਂ ਦੇ ਅੱਧੇ ਅੱਧੇ ਹਿੱਸੇ ਟੁੱਟ ਕੇ ਜ਼ਮੀਨ ਤੇ ਡਿੱਗ ਪਏ ਨੇ ਤੇ ਅੱਧੀਆਂ ਹੱਥਾਂ ਚ ਰਹਿ ਗਈਆਂ ਨੇ। ਕਈਆਂ ਦੇ ਕਬਜ਼ੇ ਹੀ ਰਹਿ ਗਏ ਨੇ ਮੁੱਠੇ ਹੱਥਾਂ ਵਿਚ ਤੇ ਅੱਗੋਂ ਫਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ।
ਕਹੀ ਰਹੀ ਕਰ ਮੁਸ਼ਟ ਸੁਵਰਨੀ।
ਕਈਆਂ ਦੇ ਹੱਥਾਂ ਵਿਚ ਸੋਨੇ ਰੰਗੇ ਜਿਹੜੇ ਮੁੱਠੇ ਨੇ, ਕਿਉਂਕਿ ਮੁੱਠਿਆਂ ਤੇ ਸੋਨੇ ਦੀ ਕਢਾਈ ਸੀ, ਉਹ ਸੋਨੇ ਦੀ ਕਢਾਈ ਵਾਲੇ ਜਿਹੜੇ ਮੁੱਠੇ ਨੇ ਉਹ ਹੱਥਾਂ ਚ ਰਹਿ ਗਏ ਨੇ। ਜਿਹੜੇ ਅਗਲੇ ਪਾਸੇ ਤਲਵਾਰ ਦਾ ਫਲ ਹੁੰਦਾ ਹੈ ਉਹ ਟੁੱਟ ਕੇ ਜ਼ਮੀਨ ਤੇ ਜਾ ਚੁੱਕਾ ਹੈ।
ਕੇਤਿਕ ਸੁਪਟ ਕੋ ਚੱਲੇ ਉਹਨਾਂ ਹੱਥਾ।
ਕਈ ਸੂਰਮਿਆਂ ਦੇ ਹੱਥ ਹੀ ਚੱਲਣੇ ਬੰਦ ਹੋ ਗਏ, ਕਿਉਂਕਿ ਤਲਵਾਰ ਵਾਹੀ ਇੰਨੀ ਜ਼ਿਆਦਾ ਕਿ ਬਾਹਾਂ ਰੁਕ ਗਈਆਂ ਨੇ, ਬਾਹਾਂ ਜਿਵੇਂ ਜਾਮ ਹੀ ਹੋ ਗਈਆਂ ਤੁਰਕਾਂ ਦੀਆਂ।
ਭਇਓ ਸਥੰਭ ਤਰਾਸ ਕੇ ਸਾਥਾ।
ਕਈ ਡਰ ਕੇ ਜਿਵੇਂ ਕੋਈ ਪੱਥਰ ਜਾ ਨਹੀਂ ਹੁੰਦਾ ਸਹਿਮ ਦੇ ਨਾਲ ਬੰਦਾ ਜੰਮ ਹੀ ਜਾਂਦਾ, ਏਦਾਂ ਕਈ ਜਿਹੜੇ ਤੁਰਕ ਸਨ ਉਹ ਸਹਿਮ ਦੇ ਨਾਲ ਜਿਵੇਂ ਥੰਭ ਹੁੰਦਾ ਉਦਾਂ ਡਰ ਕੇ ਖੜੇ ਹਨ।
ਕੇਤਿਕ ਬੀਰਨ ਕੀ ਮਤ ਮਾਰੀ।
ਤੁਰਕਾਂ ਦੇ ਕਈ ਸੂਰਮਿਆਂ ਦੀ ਮਤ ਹੀ ਮਾਰੀ ਗਈ, ਉਹਨਾਂ ਦੀ ਮਤ ਤੇ ਅਕਲ ਤੇ ਪੜਦਾ ਹੀ ਪੈ ਗਿਆ, ਉਹਨਾਂ ਨੂੰ ਸਮਝ ਨੀ ਆਉਂਦੀ ਵੀ ਕੀ ਕਰੀਏ ਕਿੱਧਰ ਜਾਈਏ। ਜਿਵੇਂ ਬਾਵਲੇ ਜੇ ਹੋਏ ਨੀ ਫਿਰਦੇ, ਏਦਾਂ ਰਣ ਭੂਮੀ ਚ ਬੌਰੇ ਜੇ ਹੋਏ ਫਿਰਦੇ ਨੇ। ਇਹੋ ਜੀ ਮਹਾਰਾਜ ਜੀ ਦੀ ਕਲਾ ਵਰਤੀ।
ਰੋਮ ਨਾ ਕਾਟਿਓ ਕਰੇ ਪ੍ਰਹਾਰੀ।
ਉਹ ਵਾਰ ਕਰਦੇ ਨੇ ਪਰ ਕਿਸੇ ਦਾ ਵਾਲ ਤੱਕ ਨੀ ਕੱਟਿਆ ਜਾਂਦਾ ਉਹਨਾਂ ਦੇ ਵਾਰ ਨਾਲ, ਰੋਮ ਤੱਕ ਨੀ ਕੱਟਿਆ ਜਾਂਦਾ। ਆਵਲੇ ਬਾਵਲੇ ਜੇ ਹੋਏ ਤਲਵਾਰਾਂ ਮਾਰਦੇ ਨੇ ਸਿੱਖਾਂ ਉੱਤੇ।
ਕੇਤਿਕ ਤੁਰੰਗ ਤਵਾਵਤ ਜਾਤੇ।
ਕਈ ਘੋੜਿਆਂ ਨੂੰ ਭਜਾਂਦੇ ਹੋਏ ਜਾ ਰਹੇ ਨੇ।
ਉਗਲ ਮਿਆਨ ਤੇ ਖੜਗ ਪਪਾਤੇ।
ਔਰ ਮਿਆਨਾਂ ਤੋਂ ਕੱਢਦਿਆਂ ਤਲਵਾਰਾਂ ਜ਼ਮੀਨ ਤੇ ਡਿੱਗ ਪੈਂਦੀਆਂ। ਇਕਦਮ ਜਦੋਂ ਮਿਆਨ ਚੋਂ ਤਲਵਾਰ ਕੱਢਦੇ ਤੇ ਜ਼ਮੀਨ ਤੇ ਡਿੱਗ ਪੈਂਦੀ, ਹੱਥੋਂ ਤਲਵਾਰਾਂ ਹੀ ਛੁੜਕ ਜਾਂਦੀਆਂ ਨੇ ਤੁਰਕਾਂ ਦੇ।
ਕਹੈ ਮਲੇਛ ਤਗਾ ਦੀ ਲੋਹੇ।
ਮਲੇਛ ਗੱਲਾਂ ਕਰਦੇ ਕਹਿੰਦੇ ਲੋਹਾ ਸਾਡੇ ਤੇ ਪੁੱਠਾ ਪੈ ਗਿਆ, ਇਹ ਲੋਹੇ ਨੇ ਸਾਡੇ ਨਾਲ ਦਗਾ ਕਰ ਦਿੱਤਾ, ਖਬਰੇ ਕੀ ਹੋਇਆ, ਤਲਵਾਰਾਂ ਨਹੀਂ ਪੀਆਂ ਚੱਲਦੀਆਂ, ਤਲਵਾਰਾਂ ਟੁੱਟੀ ਜਾਂਦੀਆਂ ਨੇ, ਜੇ ਕੋਈ ਫੜਦਾ ਤੇ ਹੱਥੋਂ ਡਿੱਗ ਪੈਂਦੀਆਂ ਨੇ, ਜੇ ਕੋਈ ਮਾਰਦਾ ਤੇ ਉਹ ਕਿਸੇ ਦਾ ਵਾਲ ਤੱਕ ਵੀ ਨਹੀਂ ਕੱਟਦੀਆਂ, ਇਹੋ ਜਿਹੀਆਂ ਤਲਵਾਰਾਂ। ਕਹਿੰਦੇ ਲੋਹਾ ਸਾਡੇ ਤੇ ਪੁੱਠਾ ਪੈ ਗਿਆ, ਲੋਹੇ ਨੇ ਸਾਡੇ ਨਾਲ ਦਗਾ ਕੀਤਾ।
ਕਰੇ ਪ੍ਰਹਾਰ ਬਿਫਲ ਸਭ ਹੋਹੇ,
ਜਿੰਨੇ ਸਾਡੇ ਕੀਤੇ ਵਾਰ ਨੇ ਸਾਰੇ ਨਿਸ਼ਫਲ ਜਾਈ ਜਾਂਦੇ ਨੇ, ਸਾਡਾ ਕੋਈ ਵੀ ਵਾਰ ਸਫਲ ਨਹੀਂ ਹੋ ਰਿਹਾ।
ਗੁਰ ਸਿੱਖਿਆਂ ਕਿਰਪਾਨ ਮੁੱਲ ਥੋਰੇ,
ਕਹਿੰਦੇ ਇਧਰ ਗੁਰੂ ਸਾਹਿਬ ਜੀ ਦੇ ਸਿੱਖਾਂ ਦੀਆਂ ਤਲਵਾਰਾਂ ਕੋਈ ਬਹੁਤੀਆਂ ਮਹਿੰਗੀਆਂ ਨਹੀਂ ਹਨ। ਤੁਰਕਾਂ ਦੇ ਮੁਕਾਬਲੇ, ਪਠਾਣਾ ਦੇ ਮੁਕਾਬਲੇ ਉਹਨਾਂ ਦੀਆਂ ਤਲਵਾਰਾਂ ਬੜੀਆਂ ਬੜੀਆਂ ਕੀਮਤੀ ਸੀ, ਸੋਨੇ ਨਾਲ ਬੜੀਆਂ ਹੋਈਆਂ। ਸਿੱਖਾਂ ਕੋਲ ਜਿਹੜੀਆਂ ਤਲਵਾਰਾਂ ਨੇ ਉਹ ਲੋਹੇ ਦੀਆਂ ਨੇ, ਪਰ ਉਹ ਉਹਨਾਂ ਦੇ ਮੁਕਾਬਲੇ ਇੰਨੀਆਂ ਮਹਿੰਗੀਆਂ ਤਲਵਾਰਾਂ ਨਹੀਂ।
ਭਏ ਸੋ ਤਿਸ ਛਿਨ ਤੀਖਨ ਘੋਰੇ,
ਮਹਾਰਾਜ ਜੀ ਦੇ ਯੋਧਿਆਂ ਦੀਆਂ ਤਲਵਾਰਾਂ ਇੰਨੀਆਂ ਤਿੱਖੀਆਂ ਨੇ ਕਿ ਉਹਨਾਂ ਤੁਰਕਾਂ ਦੀਆਂ ਤਲਵਾਰਾਂ ਨੂੰ ਚੀਰ ਚੀਰ ਕੇ ਪਾਰ ਨਿਕਲੀ ਜਾਂਦੀਆਂ, ਉਹਨਾਂ ਦੀਆਂ ਮਹਿੰਗੀਆਂ ਤਲਵਾਰਾਂ ਨੂੰ ਕੱਟਦੀਆਂ ਜਾਂਦੀਆਂ ਨੇ।
ਸਹਿਜੇ ਚਲ ਹੈ ਤਾਰ ਸਮ ਨਿਕਸੈ,
ਹੌਲੀ ਜੀ ਏਦਾਂ ਵਾਰ ਕਰਦੇ ਆ ਸਤਿਗੁਰਾਂ ਦੇ ਸਿੱਖ ਕਿ ਜਿਵੇਂ ਸਾਬਣ ਦੇ ਵਿੱਚ ਤਾਰ ਨਹੀਂ ਲੰਘ ਜਾਂਦੀ, ਏਦਾਂ ਉਹਨਾਂ ਦੀਆਂ ਤਲਵਾਰਾਂ ਵੈਰੀਆਂ ਦੇ ਸੀਨਿਆਂ ਨੂੰ ਚੀਰ ਕੇ ਨਿਕਲ ਜਾਂਦੀਆਂ ਨੇ।
ਕਾਟ ਕਾਟ ਤੁਰਕਨ ਸਿੱਖ ਬਿਗਸੈ,
ਸਤਿਗੁਰਾਂ ਦੇ ਯੋਧੇ ਸਿੱਖ ਤੁਰਕਾਂ ਨੂੰ ਵੱਢ ਵੱਢ ਕੇ ਕੱਟ ਕੱਟ ਕੇ ਡੱਕਰੇ ਕਰ ਕਰਕੇ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਨੇ।
ਸਭ ਮਲੇਸ਼ ਤਬ ਸ਼ਰਮ ਕੇ ਸੰਗ,
ਜਿੰਨੇ ਮਲੇਸ਼ ਸੀ ਕਹਿੰਦੇ ਉਹ ਥੱਕੇ ਹੋਏ, ਕਿਉਂਕਿ ਸਾਰੀ ਰਾਤ ਦੇ ਟੁਰੇ ਹੋਏ ਸੀ, ਉਹ ਥੱਕੇ ਹੋਏ ਨੇ।
ਸਪਤ ਜਾਮ ਪੇ ਚੜੇ ਤੁਰੰਗ,
ਸੱਤ ਪੈਰ ਉਹਨਾਂ ਨੂੰ ਬੀਤ ਗਏ ਨੇ ਘੋੜੇ ਤੇ ਚੜਿਆ, ਯਾਨੀ ਕਿ ਪੂਰੇ 20-21 ਘੰਟਿਆਂ ਤੋਂ ਘੋੜਿਆਂ ਤੇ ਹੀ ਚੜੇ ਆਏ ਨੇ। ਘੋੜੇ ਤੇ ਬੰਦਾ ਘੰਟਾ 2 ਘੰਟੇ ਸਵਾਰੀ ਕਰ ਲੈਣਾ, ਪਹਿਲੀ ਵਾਰ ਜੇ ਕਿਸੇ ਨੇ ਸਵਾਰੀ ਕੀਤੀ ਹੋਵੇ ਤੇ 1 ਘੰਟਾ ਸਵਾਰੀ ਕਰ ਲੈ, ਹਫ਼ਤਾ ਉਹਦੇ ਸਰੀਰ ਨੂੰ ਪਤਾ ਲੱਗਦਾ ਰਹਿੰਦਾ ਵੀ ਘੋੜੇ ਤੇ ਸਵਾਰੀ ਕੀਤੀ। 21 ਘੰਟੇ ਹੋ ਗਏ ਨੇ ਇਹਨਾਂ ਨੂੰ, ਯਾਨੀ ਕਿ 7 ਪਹਿਰ ਬੀਤ ਗਏ ਨੇ ਘੋੜਿਆਂ ਤੇ ਚੜਿਆ ਹੋਇਆ।
ਕਰਤ ਜੰਗ 3 ਪਹਿਰ ਬਿਤਾਏ,
ਲੜਾਈ ਕਰਦਿਆਂ ਤਕਰੀਬਨ 3 ਪਹਿਰ ਇਹਨਾਂ ਨੂੰ ਬੀਤ ਚੁੱਕੇ ਨੇ।
ਨਾ ਸੁਪਤੇ ਨਾ ਹਨ ਕੁਛ ਖਾਏ,
ਨਾ ਇਹ ਸੁੱਤੇ ਸੀ ਨਾ ਹੀ ਇਹਨਾਂ ਨੂੰ ਕੁਝ ਖਾਣ ਨੂੰ ਮਿਲਿਆ।
ਹੜਗ ਜੰਗ ਜਬ ਮਚਿਓ ਕਰਾਰਾ,
ਜਦੋਂ ਤਲਵਾਰ ਦਾ ਜੰਗ ਮਚਿਆ, ਭਿਆਨਕ ਘਮਾਸਾਨ ਜੰਗ ਹੋਇਆ।
ਮਾਇਆ ਮੋਹ ਰਿਪੁਨ ਪਰ ਡਾਰਾ,
ਸਤਿਗੁਰੂ ਜੀ ਨੇ ਸਾਰੇ ਤੁਰਕਾਂ ਦੇ ਉੱਤੇ ਮਾਇਆ ਦਾ ਮੋਹ ਪਸਾਰ ਦਿੱਤਾ।
ਦੋਹਰਾ ਏਕ ਛੁਜਤ ਦੂਜੈ ਥਕਤ, ਤੀਜੈ ਰਿਸ ਗੁਰ ਕੀਨ,
ਕਹਿੰਦੇ ਏਕ ਥੱਕੇ ਹੋਏ ਸੀ ਤੇ ਦੂਜਾ ਕਹਿੰਦੇ ਬਹੁਤ ਜ਼ਿਆਦਾ ਲੰਮੇ ਸਮੇਂ ਤੋਂ ਲੜ ਰਹੇ ਸੀ, ਤੀਜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਤੇ ਰਿਸ ਕੀਤਾ ਹੋਇਆ।
ਸਿਥਲ ਅੰਗ ਤੁਰਕਨ ਕਰੇ, ਸਿੱਖ ਸਭ ਭੇ ਬਲ ਪੀਨ,
ਜਿੰਨੇ ਤੁਰਕ ਨੇ ਉਹਨਾਂ ਦੇ ਸਰੀਰ ਡਿੱਗੂ ਡਿੱਗੂ ਕਰੀ ਜਾਂਦੇ ਨੇ। ਮਨ ਖਬਰੇ ਕੀ ਹੋਇਆ, ਕਹਿੰਦੇ ਉਹਨਾਂ ਦੇ ਸਰੀਰ ਬਲ ਬਦੋ ਬਦੀ ਡਿੱਗੂ ਡਿੱਗੂ ਕਰੀ ਜਾਂਦੇ ਆ। ਸਤਿਗੁਰੂ ਜੀ ਦੇ ਜਿੰਨੇ ਯੋਧੇ ਨੇ ਉਹਨਾਂ ਦੇ ਸਰੀਰ ਬਲ ਨਾਲ ਭਰ ਗਏ ਨੇ। ਇਹੋ ਜੀ ਮਹਾਰਾਜ ਜੀ ਦੀ ਕਲਾ ਵਰਤੀ ਜੰਗ ਦੇ ਮੈਦਾਨ ਚ। ਹਾਂਜੀ,
ਸਪਤ ਸਹਸਰ ਜੋ ਬਾਹਨੀ, ਭਏ ਕਤਲ ਤਿਸ ਕਾਲ,
7,000 ਦੁਸ਼ਮਣਾਂ ਦੀ ਫੌਜ ਚੋਂ ਤਕਰੀਬਨ 6,000 ਤੋਂ ਵੱਧ ਦੁਸ਼ਮਣ ਰਣ ਭੂਮੀ ਚ ਕਤਲ ਹੋ ਚੁੱਕਾ ਹੈ।
ਬਾਕੀ ਭਟ ਜੇ ਤਿਕ ਬਚੇ, ਤਿਨ ਕੈ ਤਰਾਸ ਬਿਸਾਲ,
ਜਿਹੜੇ 500-700 ਸੂਰਮੇ ਬਚੇ ਸੀ ਨਾ ਤੁਰਕਾਂ ਦੇ, ਉਹਨਾਂ ਦੇ ਅੰਦਰ ਵੀ ਡਰ ਹੈ, ਸਹਿਮ ਹੈ, ਉਦਾਂ ਹੀ ਡਿੱਗੀ ਜਾਂਦੇ ਆ, ਬਿਨਾਂ ਲੜਿਆਂ ਉਹਨਾਂ ਦੀਆਂ ਤਲਵਾਰਾਂ ਡਿੱਗੀ ਜਾਂਦੀਆਂ ਨੇ, ਉਹਨਾਂ ਦੇ ਅੰਦਰ ਵੀ ਬਹੁਤ ਜ਼ਿਆਦਾ ਡਰ ਤੇ ਸਹਿਮ ਹੈ।
ਬਜਿਓ ਖੜਗ ਕਟਕਾ ਚਤੁਰ, ਹਟੇ ਸੂਰ ਨਿਜ ਔਰ,
4 ਘੜੀਆਂ ਫਿਰ ਜੰਗ ਮਚਿਆ ਤੇ ਸੂਰਮੇ ਹੁਣ ਪਿੱਛੇ ਨੂੰ ਹਟਣ ਲੱਗੇ।
ਲਰਤ ਅਗਹਾਈ ਬਾਹਨੀ, ਪਾਜੇ ਦੀਏ ਸੋ ਛੋਰ,
ਕਹਿੰਦੇ ਲੜਦਿਆਂ ਜਿੰਨੀ ਫੌਜ ਸੀ ਤੁਰਕਾਂ ਦੀ ਹੁਣ ਪਿੱਛੇ ਨੂੰ ਭੱਜ ਗਈ, ਪਿੱਛੇ ਨੂੰ ਚਲੀ ਗਈ ਰਣ ਭੂਮੀ ਛੱਡ ਕੇ।
ਵਿਸਰਾਮੇ ਅਰ ਤ੍ਰਿਪਤ ਥੇ, ਪੁਨ ਗੁਰ ਬਖਸ਼ਿਓ ਜ਼ੋਰ,
ਇਧਰ ਸਤਿਗੁਰਾਂ ਦੇ ਯੋਧਿਆਂ ਨੇ ਆਰਾਮ ਵੀ ਕੀਤਾ ਹੋਇਆ ਸੀ, ਉਹ ਤਾਂ ਦਿਨੇ ਪਿਛਲੇ ਦਿਨ ਤੋਂ ਚੁੱਲੇ ਹੋਏ ਸੀ, ਲਾਹੌਰ ਤੋਂ ਤੁਰੇ, ਰਾਤ ਸਾਰੀ ਜਾਗਦੇ ਰਹੇ। ਇਧਰ ਸਤਿਗੁਰੂ ਜੀ ਦੇ ਸੂਰਮਿਆਂ ਨੇ ਆਰਾਮ ਵੀ ਕੀਤਾ ਹੋਇਆ ਸੀ, ਫਿਰ ਇਸ਼ਨਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਵੀ ਰਾਤ ਨੂੰ ਇਹਨਾਂ ਨੇ ਸਿੱਖਾਂ ਨੇ ਯੋਧਿਆਂ ਨੇ ਛਕ ਲਿਆ ਸੀ। ਤੀਜਾ, ਸਤਿਗੁਰਾਂ ਨੇ ਜ਼ੋਰ ਬਖਸ਼ ਦਿੱਤਾ। ਵੱਡੀ ਗੱਲ ਇਹ ਹੈ ਕਿ ਸਤਿਗੁਰਾਂ ਨੇ ਆਪਣੇ ਸੂਰਮਿਆਂ ਨੂੰ ਜ਼ੋਰ ਬਖਸ਼ਿਆ ਹੋਇਆ।
ਜਿਸ ਤੇ ਮਾਰਿਓ ਤੁਰਕ ਗਨ, ਕਰਿਓ ਖੇਤ ਰਣ ਘੋਰ,
ਜਿਸ ਕਰਕੇ ਸਤਿਗੁਰੂ ਜੀ ਦੇ ਯੋਧਿਆਂ ਨੇ ਰਣ ਭੂਮੀ ਚ ਬਹੁਤ ਸਾਰੇ ਤੁਰਕਾਂ ਨੂੰ ਮਾਰ ਕੇ ਨਿਬੇੜ ਦਿੱਤਾ ਹੈ ਔਰ ਬਹੁਤ ਜ਼ਿਆਦਾ ਭਿਆਨਕ ਘਮਾਸਾਨ ਜੰਗ ਕੀਤਾ ਹੈ।
ਪਿਰੀ ਚੰਦ ਪੈਂਦਾ ਬਲੀ ਕਰ ਹੈ ਪ੍ਰਹਾਰ ਜੇ ਏਕ।
ਭਾਈ ਸਾਹਿਬ ਭਾਈ ਬਿਧੀ ਚੰਦ ਸਾਹਿਬ ਤੇ ਪੈਂਦਾ ਕਹਿੰਦੇ ਬਹੁਤ ਬਲੀ ਨੇ, ਕਹਿੰਦੇ ਇਹ ਜਦੋਂ ਵਾਰ ਕਰਦੇ ਨੇ ਇੱਕੋ ਬੇਰੀ।
ਦੋਏ ਤਰੇ ਕਾਟਤ ਸੁਭਟ ਕੋ ਮਾਰੇ ਏਵ ਅਨੇਕ।
ਕਹਿੰਦੇ ਦੋ ਦੋ ਤਿੰਨਾਂ ਤਿੰਨਾਂ ਨੂੰ ਤਾਂ ਇਕੱਠੇ ਹੀ ਤੀਰਾਂ ਨਾਲ ਮਾਰ ਦਿੰਦੇ ਹੈ। ਏਦਾਂ ਅਨੇਕਾਂ ਤੁਰਕ ਰਣ ਭੂਮੀ ਚ ਮਾਰ ਮੁਕਾਏ ਹਨ ਗੁਰੂ ਕੇ ਸਿੱਖਾਂ ਨੇ।
ਦੋਹਰਾ ਮੁਗਲ ਪਠਾਨ ਮਹਾਨ ਦਲ ਕਤਲ ਪਇਓ ਜਬ ਏਵ।
ਏਦਾਂ ਇਹਨਾਂ ਮੁਗਲਾਂ ਤੇ ਪਠਾਣਾ ਦਾ ਬੜਾ ਵੱਡਾ ਭਾਰੀ ਦਲ, ਤਕਰੀਬਨ ਪੌਣੀ ਕ ਫੌਜ ਜਿਹੜੀ ਸੀ ਉਹ ਰਣ ਭੂਮੀ ਚ ਮਾਰੀ ਗਈ।
ਸੁਭਟ ਸੰਭਾਰੇ ਆਪਣੇ ਸਗਰੇ ਸ਼੍ਰੀ ਗੁਰਦੇਵ।
ਸਤਿਗੁਰੂ ਜੀ ਨੇ ਵੇਖਿਆ ਵੀ ਹੁਣ ਤੁਰਕ ਪਿੱਛੇ ਨੂੰ ਹਟ ਗਏ ਨੇ, ਮੁਖਲਿਸ ਖਾਨ ਵੀ ਪਿੱਛੇ ਨੂੰ ਹਟ ਗਿਆ। ਗੁਰਦੇਵ ਨੇ ਆਪਣੇ ਸੂਰਮਿਆਂ ਦੀ ਸੰਭਾਲ ਕੀਤੀ, ਹੁਕਮ ਕੀਤਾ ਜਿਹੜੇ ਆਪਣੇ ਸਿੱਖ ਯੋਧੇ ਜ਼ਖਮੀ ਨੇ ਛੇਤੀ ਨਾਲ ਉਹਨਾਂ ਦੀ ਸੰਭਾਲ ਕਰੋ ਔਰ ਉਹਨਾਂ ਨੂੰ ਸੰਭਾਲ ਕੇ ਪਿੱਛੇ ਲੈ ਆਓ।
ਪਈ ਮੁਗਲਸ ਖਾਨ ਥਿਰਿਓ ਇੱਕ ਥਾਨ।
ਮੁਗਲਸ ਖਾਨ ਹੁਣ ਇੱਕ ਜਗ੍ਹਾ ਤੇ ਟਿਕ ਗਿਆ।
ਜਿਸ ਕੈ ਚਿੰਤਾ ਸ਼ੋਕ ਮਹਾਨ।
ਇਹਦੇ ਮਨ ਚ ਬਹੁਤ ਜ਼ਿਆਦਾ ਚਿੰਤਾ ਵੀ ਹੈ ਤੇ ਸ਼ੋਕ ਵੀ ਹੈ, ਇਹਦੇ ਭਾਈ ਬੰਧੂ ਰਣ ਭੂਮੀ ਚ ਮਾਰੇ ਗਏ ਹਨ।
ਚੇਤਿਕ ਸਹੰਸਰ ਬਚੇ ਪਟ ਹਾਰੇ।
ਇਹਦੇ ਕੁਝ ਕੁ ਫੌਜੀ ਇਹਦੇ ਕੋਲ ਬਾਕੀ ਬਚੀ ਹੈ ਜਿਹੜੀ ਉਹ ਵੀ ਹਾਰੀ ਹੋਈ, ਉਹ ਵੀ ਹੌਸਲਾ ਢਾ ਕੇ ਇਹਦੇ ਕੋਲ ਖੜੇ ਹਨ।
ਸਭ ਦਿਸ਼ ਤੇ ਤਿਸ ਪਾਸ ਪਧਾਰੇ।
ਚਾਰੇ ਪਾਸੇ ਜਿਹੜੀ ਇਹਦੀ ਫੌਜ ਖਿੰਡੀ ਹੋਈ ਸੀ ਉਹ ਇਕੱਠੇ ਹੋ ਕੇ ਮੁਖਲਿਸ ਖਾਨ ਕੋਲ ਆ ਗਏ।
ਸਭ ਹੈ ਦੂਤ ਇੱਕ ਨਿਕਟ ਬੁਲਾਇਓ।
ਮੁਖਲਿਸ ਖਾਨ ਨੇ ਆਪਣਾ ਇੱਕ ਦੂਤ ਆਪਣੇ ਕੋਲ ਸੱਦਿਆ।
ਕਹਿ ਬਹੁ ਬਿਦ ਗੁਰ ਨਿਕਟ ਪਠਾਇਓ।
ਉਹਨੂੰ ਸਾਰੀ ਗੱਲ ਬਾਤ ਕਹਿ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕੋਲ ਭੇਜਿਆ।
ਸ਼ਸਤਰਹੀਨ ਹੋਏ ਗਯੋ ਅਗਾਰੀ।
ਉਹ ਜਿਹੜਾ ਦੂਤ ਸੀ ਆਪਣੀ ਤਲਵਾਰ ਸੁੱਟ ਕੇ ਸ਼ਸਤਰ ਤੋਂ ਬਿਨਾਂ ਕਿ ਮੈਂ ਤਾਂ ਕੇਵਲ ਗੁਰੂ ਸਾਹਿਬ ਕੋਲ ਬੇਨਤੀ ਕਰਨ ਆਇਆ, ਜੋ ਮੁਖਲਿਸ ਖਾਨ ਦੀ ਗੱਲ ਹੈ ਉਹ ਕਹਿਣ ਆਇਆ, ਦੂਤ ਵਜੋਂ ਸੇਵਾ ਨਿਭਾਉਣ ਆਇਆ, ਉਹ ਆਪਣੇ ਸ਼ਸਤਰ ਛੱਡ ਕੇ ਨਿਹੱਥਾ ਗਿਆ।
ਹੱਥ ਜੋਰ ਕਰ ਬੰਧਨ ਧਾਰੀ।
ਮੁਖਲਿਸ ਖਾਨ ਦਾ ਭੇਜਿਆ ਦੂਤ ਛੇਵੇਂ ਪਾਤਸ਼ਾਹ ਜੀ ਕੋਲ ਆਇਆ, ਹੱਥ ਜੋੜ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਨ ਲੱਗਾ।
ਗੁਰੂ ਸਾਹਿਬ ਸੁਣੀਐ ਦੇ ਕਾਨ।
ਵੰਦਨਾ ਕਰਕੇ ਕਹਿਣ ਲੱਗਾ, ਗੁਰੂ ਸਾਹਿਬ ਜੀ ਮੇਰੀ ਬੇਨਤੀ ਆਪ ਜੀ ਸਰਵਣ ਕਰੋ, ਜੋ ਮੁਖਲਿਸ ਖਾਨ ਮੈਨੂੰ ਕਹਿ ਕੇ ਭੇਜਿਆ ਉਹ ਮੈਂ ਆਪ ਜੀ ਨੂੰ ਕਹਿਣ ਲੱਗਾ ਹਾਂ।
ਮੋਹੇ ਪਠਾਇਓ ਮੁਗਲਸ ਖਾਨ।
ਮਹਾਰਾਜ ਮੁਖਲਿਸ ਖਾਨ ਜਰਨੈਲ ਨੇ ਮੈਨੂੰ ਆਪ ਜੀ ਕੋਲ ਭੇਜਿਆ ਹੈ।
ਕਹੀ ਆਪ ਕੋ ਬਾਤ ਭਲੇਰੀ।
ਮਹਾਰਾਜ ਉਹਨੇ ਆਪ ਜੀ ਦੇ ਭਲੇ ਦੀ ਗੱਲ ਕਹੀ ਹੈ, ਜਿਹਦੇ ਵਿਚ ਤੁਹਾਡਾ ਹਿੱਤ ਹੈ ਤੁਹਾਡਾ ਭਲਾ ਹੈ ਉਹ ਗੱਲ ਮੈਨੂੰ ਕਹਿ ਕੇ ਭੇਜਿਆ।
ਤਜ ਹੋ ਲੜਾਈ ਪਈ ਕਨੇਰੀ।
ਗੁਰੂ ਜੀ ਆਪ ਦੀ ਇਹ ਲੜਾਈ ਛੱਡ ਦਿਓ, ਬਹੁਤ ਜੰਗ ਹੋ ਗਿਆ, ਬਹੁਤ ਲੜਾਈ ਮਚ ਗਈ ਹੈ, ਇਹ ਲੜਾਈ ਹੁਣ ਆਪ ਜੀ ਛੱਡ ਦਿਓ।
ਹਜ਼ਰਤ ਕੋ ਅਬ ਦੀ ਜਹਿ ਬਾਜ਼।
ਆਪ ਜੀ ਬਾਦਸ਼ਾਹ ਜਾਂ ਪਰਾਂ ਦਾ ਜਿਹੜਾ ਬਾਜ ਹੈ ਉਹ ਮੋੜ ਦਿਓ, ਜਿਹੜਾ ਬਾਜ ਆਪ ਜੀ ਪਕੜ ਕੇ ਲਿਆਏ ਹੋ ਉਹ ਬਾਜ ਮੋੜ ਦਿਓ।
ਨਹਿ ਥਲ ਅਸ ਜਹਿ ਬਸ ਹੋ ਬਾਜ।
ਗੁਰੂ ਜੀ ਮੁਖਲਿਸ ਖਾਨ ਕਹਿੰਦਾ ਕਿ ਇਹੋ ਜੀ ਕਿਹੜੀ ਜਗ੍ਹਾ ਜਿੱਥੇ ਤੁਸੀਂ ਜਾ ਕੇ ਭੱਜ ਕੇ ਬਾਦਸ਼ਾਹ ਦੇ ਗੁੱਸੇ ਤੋਂ ਬਚ ਸਕਦੇ। ਪੂਰੇ ਹਿੰਦੁਸਤਾਨ ਵਿੱਚ ਬਾਦਸ਼ਾਹ ਦਾ ਰਾਜ ਚੱਲਦਾ, ਕਿਹੜੀ ਜਗ੍ਹਾ ਤੇ ਤੁਸੀਂ ਜਾ ਕੇ ਭੱਜ ਕੇ ਉਹਦੇ ਕੋਲੋਂ ਬਚ ਸਕੋਗੇ?
ਨਾਹਕ ਪ੍ਰਾਣ ਦੇਤ ਕਿਉਂ ਲੜਕੇ।
ਕਿਉਂ ਲੜਕੇ ਤੁਸੀਂ ਆਪਣੇ ਪ੍ਰਾਣ ਗਵਾਉਂਦੇ ਹੋ, ਭਰ ਜਵਾਨੀ ਦੀ ਉਮਰ ਵਿੱਚ ਹੋ।
ਕਿਆ ਸੁਧਰੈ ਜਬ ਮਰ ਹੋ ਅੜਕੇ।
ਜਦੋਂ ਅੜਕੇ ਤੁਸੀਂ ਮਰ ਜਾਓਗੇ ਰਣ ਭੂਮੀ ਚ ਕੀ ਕੰਮ ਸੁਧਰੇਗਾ ਤੁਹਾਡਾ, ਕਿਹੜਾ ਕੋਈ ਕਾਰਜ ਸਵਰੇਗਾ?
ਕਈ ਲੱਖ ਸੈਨਾ ਪਤਸ਼ਾਹੀ।
ਬਾਦਸ਼ਾਹ ਨਾਲ ਲੜਨਾ ਕੋਈ ਸੌਖਾ ਕੰਮ ਨਹੀਂ, ਬਾਦਸ਼ਾਹ ਕੋਲ ਕਈ ਲੱਖ ਦੁਸ਼ਮਣ, ਕਈ ਲੱਖ ਸੈਨਾ ਹੈ, ਲੱਖਾਂ ਦੀ ਗਿਣਤੀ ਚ ਉਹਦੇ ਕੋਲ ਫੌਜ ਹੈ।
ਸਮਤਾ ਚਾਹ ਹੋ ਚਿਤ ਮਾਹੀ।
ਦੱਸੋ ਖਾਂ ਭਲਾ ਗੁਰੂ ਜੀ ਤੁਸੀਂ ਉਹਦੀ ਬਰਾਬਰੀ ਕਿਵੇਂ ਕਰ ਸਕਦੇ ਹੋ, ਬਾਦਸ਼ਾਹ ਦੇ ਸਮ ਕਿਵੇਂ ਲੜ ਸਕਦੇ ਹੋ?
ਅਲਪ ਬਾਜ ਕੀ ਬਾਤ ਪਛਾਨੋ।
ਇੱਕ ਛੋਟੇ ਜੇ ਬਾਜ ਦੀ ਗੱਲ ਹੈ, ਕਿੱਡੀ ਕੁ ਵੱਡੀ ਗੱਲ ਹੈ, ਇਹ ਬਾਜ ਕਿੰਨੀ ਕੁ ਅਹਿਮੀਅਤ ਰੱਖਦਾ ਤੁਹਾਡੇ ਵਾਸਤੇ, ਇਹਦੇ ਪਿੱਛੇ ਤੁਸੀਂ ਇੰਨਾ ਵੱਡਾ ਜੰਗ ਕਿਉਂ ਛੇੜਦੇ ਹੋ?
ਇਤੋਂ ਬਿਗਾਰੇ ਆਪਣ ਕਿਉਂ ਠਾਨੋ।
ਤੁਸੀਂ ਆਪਣਾ ਇਸ ਬਾਜ ਪਿੱਛੇ ਇੰਨਾ ਵਿਗਾੜ ਕਿਉਂ ਕਰਦੇ ਹੋ? ਬਾਦਸ਼ਾਹ ਨਾਲ ਕਿਉਂ ਦੁਸ਼ਮਣੀ ਪਾਉਂਦੇ ਹੋ?
ਹਰੀ ਭੂਲ ਕਰ ਸਮਝ ਹੋਇਆ ਬੈ।
ਜੇ ਪਹਿਲਾਂ ਤੁਸੀਂ ਭੁੱਲ ਕਰ ਬੈਠੇ ਹੋ, ਹਾਲੇ ਵੀ ਸਮਝ ਜਾਓ ਗੁਰੂ ਜੀ, ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨੀ ਵਿਗੜਿਆ, ਬਾਦਸ਼ਾਹ ਦੇ ਨਾਲ ਸੰਧੀ ਕਰ ਲਓ।
ਉਹ ਸੰਗ ਮਿਲ ਹੋ ਸੁਧਾਰ ਹੋ ਸਬੈ।
ਮੁਖਲਿਸ ਖਾਨ ਕਹਿੰਦਾ ਵੀ ਆਓ ਤੁਸੀਂ ਮੇਰੇ ਨਾਲ ਮਿਲੋ ਤੇ ਆਪਾਂ ਚੱਲ ਕੇ ਬਾਦਸ਼ਾਹ ਨੂੰ ਮਿਲਾਂਗੇ, ਜਿੰਨੇ ਕੰਮ ਪਹਿਲਾਂ ਵਿਗੜ ਗਏ ਬਾਦਸ਼ਾਹ ਨਾਲ ਮਿਲ ਕੇ ਸੁਧਾਰ ਲਵਾਂਗੇ।
ਸ਼ਾਹ ਸਮੀਪ ਆਪ ਲੈ ਚੱਲੋ।
ਬਾਦਸ਼ਾਹ ਦੇ ਕੋਲ ਮੁਖਲਿਸ ਖਾਨ ਕਹਿੰਦਾ ਮੈਂ ਲੈ ਕੇ ਜਾਵਾਂਗਾ ਜਿਹੜਾ ਇਹ ਵਿਗਾੜ ਪਿਆ ਹੋਇਆ, ਮੈਂ ਵਿੱਚ ਵਿਚੋਲਾ ਬਣ ਕੇ ਤੁਹਾਡਾ ਇਹ ਵਿਗਾੜ ਖਤਮ ਕਰ ਦਿਆਂਗਾ।
ਤੁਮ ਹੈ ਮਿਲਾਏ ਭਲੇ ਕਰ ਮਿਲੋ।
ਔਰ ਤੁਹਾਨੂੰ ਮਿਲਾ ਕੇ ਮੈਂ ਵੀ ਭਲਾ ਕਰਕੇ ਮਿਲਾਂਗਾ।
ਜੋ ਕੀ ਨਸੇ ਅਪਰਾਧ ਬਿਸਾਲਾ।
ਜਿਹੜਾ ਇਹ ਤੁਸੀਂ ਅਪਰਾਧ ਕੀਤਾ, ਪਹਿਲਾਂ ਬਾਦਸ਼ਾਹ ਦਾ ਬਾਜ ਖੋਇਆ, ਮੁੜ ਕੇ ਜੰਗ ਲੜਿਆ, ਇਹ ਜਿਹੜਾ ਤੁਸੀਂ ਵੱਡਾ ਅਪਰਾਧ ਕੀਤਾ ਹੈ,
ਖਿਮਾ ਕਰਾਵੋ ਮੈਂ ਤਤਕਾਲ।
ਮੈਂ ਬਾਦਸ਼ਾਹ ਦੇ ਕੋਲੋਂ ਤੁਹਾਨੂੰ ਮੁਆਫ਼ੀ ਦਵਾ ਦਿਆਂਗਾ, ਬਾਦਸ਼ਾਹ ਕੋਲੋਂ ਤੁਹਾਨੂੰ ਛਿਮਾ ਕਰਾ ਦਿਆਂਗਾ ਛੇਤੀ।
ਨਿਜਪੁਰ ਯਾਦ ਗ੍ਰਾਮ ਜੇ ਸਾਰੇ,
ਇਹ ਜਿਹੜਾ ਤੁਹਾਡਾ ਨਗਰ ਹੈ ਇਹਦੇ ਸਮੇਤ ਤੁਹਾਡੇ ਕੋਲ ਹੋਰ ਵੀ ਕਈ ਪਿੰਡਾਂ ਦੀ ਜਗੀਰ ਹੈ।
ਪੁੰਚੋ ਨਿਤ ਜਿਮ ਅਹੋ ਅਗਾਰੇ।
ਇਹ ਸੁਖ ਤੁਸੀਂ ਰੋਜ਼ ਪੁੰਚੋ, ਜਿਵੇਂ ਪਹਿਲਾਂ ਸੁਖ ਮਾਣਦੇ ਹੋ ਓਦਾਂ ਅੱਗੇ ਵਾਸਤੇ ਵੀ ਸੁਖ ਮਾਣੋ। ਬਾਦਸ਼ਾਹ ਨਾਲ ਮੁਲਾਕਾਤ ਤੁਹਾਡੀ ਮੈਂ ਕਰਾ ਦਿਆਂਗਾ, ਜਿਹੜਾ ਅਪਰਾਧ ਤੁਸੀਂ ਕੀਤਾ ਉਹ ਛਿਮਾ ਮੈਂ ਕਰਾ ਦਿਆਂਗਾ।
ਅਬਲੋ ਲਖੋ ਆਪ ਕੀ ਨੀਕੀ।
ਹਾਲੇ ਤੱਕ ਤਾਂ ਗੁਰੂ ਜੀ ਤੁਹਾਡਾ ਮੈਂ ਭਲਾ ਹੀ ਸਮਝਦਾ ਹਾਂ।
ਕਰਹੋ ਕੁਸ਼ਲ ਨਿਜ ਅਰ ਸਭ ਜੀ ਕੀ।
ਤੁਸੀਂ ਆਪਣੀ ਤੇ ਆਪਣੇ ਜੀਆਂ ਦੀ ਰਾਜੀ ਖੁਸ਼ੀ ਵੇਖੋ, ਕਿਉਂਕਿ ਬਾਦਸ਼ਾਹ ਨਾਲ ਲੜ ਕੇ ਤੁਸੀਂ ਰਾਜੀ ਖੁਸ਼ੀ ਨਹੀਂ ਰਹਿ ਸਕਦੇ। ਬਾਦਸ਼ਾਹ ਨਾਲ ਦੁਸ਼ਮਣੀ ਪਾ ਕੇ ਕਿੰਨਾ ਕੁ ਚਿਰ ਸ਼ਾਂਤੀ ਨਾਲ ਰਹੋਗੇ? ਹਾਲੇ ਵੀ ਚਾਹੁੰਦੇ ਹੋ ਆਪਣੇ ਜੀਆਂ ਦੀ ਸੁਖ ਸ਼ਾਂਤੀ, ਤੇ ਚਲੋ ਮੇਰੇ ਨਾਲ, ਮੈਂ ਬਾਦਸ਼ਾਹ ਦੇ ਨਾਲ ਤੁਹਾਨੂੰ ਮਿਲਾਵਾਂਗਾ।
ਨਾਹੇ ਤਾਂ ਲੀਜੈ ਹਿਰਦੈ ਵਿਚਾਰ।
ਨਹੀਂ ਤਾਂ ਇਸ ਗੱਲ ਨੂੰ ਤੁਸੀਂ ਆਪਣੇ ਹਿਰਦੇ ਚ ਚੰਗੀ ਤਰ੍ਹਾਂ ਵਿਚਾਰ ਲਵੋ।
ਚੇਤਿਕ ਹੋਏ ਤੁਮਾਰ ਵਿਗਾਰ।
ਜਿੰਨਾ ਤੁਹਾਡਾ ਵਿਗਾੜ ਹੋਵੇਗਾ, ਜਿੰਨਾ ਤੁਹਾਡਾ ਨੁਕਸਾਨ ਹੋਵੇਗਾ,
ਸ਼ਾਹਜਹਾਂ ਕੋ ਤੇਜ਼ ਬਿਸਾਲਾ,
ਉਹਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ, ਕਿਉਂਕਿ ਬਾਦਸ਼ਾਹ ਦਾ ਤੇਜ ਤੁਸੀਂ ਜਾਣਦੇ ਹੋ ਕਿੰਨਾ ਤੇਜ ਹੈ। ਉਹ ਅਫਗਾਨਿਸਤਾਨ ਦੀਆਂ ਹੱਦਾਂ ਤੱਕ ਬਾਦਸ਼ਾਹ ਦਾ ਰਾਜ ਤੇ ਤੇਜ ਹੈ।
ਜਿਸ ਕੋ ਚਕੈ ਸਕਲ ਮਹਿਪਾਲਾ।
ਵੱਡੇ ਵੱਡੇ ਰਾਜੇ ਰਾਣੇ ਬਾਦਸ਼ਾਹ ਦੇ ਅੱਗੇ ਆ ਕੇ ਸਿਰ ਝੁਕਾਉਂਦੇ ਹਨ।
ਦੇਸ਼ਨ ਕੇ ਪਤ ਜੇ ਬਰਿਆਮੂ।
ਵੱਡੇ ਵੱਡੇ ਦੇਸ਼ਾਂ ਦੇ ਵੱਡੇ ਵੱਡੇ ਬਰਿਆਮ ਬਾਦਸ਼ਾਹ ਸੂਰਮੇ।
ਥਾਨੈ ਆਨ ਸਲਾਮਤ ਮਾਮੂ।
ਉਹ ਸਾਰੇ ਦੇ ਸਾਰੇ ਬਰਿਆਮ ਰਾਜੇ ਬਾਦਸ਼ਾਹ ਕੋਲ ਆ ਕੇ ਸੀਸ ਝੁਕਾਉਂਦੇ ਹੈ, ਬਾਦਸ਼ਾਹ ਕੋਲ ਆ ਕੇ ਸਲਾਮਾਂ ਕਰਦੇ ਨੇ ਝੁਕ ਝੁਕ ਕੇ।
ਮਾਰਵਾੜ ਹਾਂਡੇ ਰਾਠੌਰ।
ਰਾਜਸਥਾਨ ਦੇ ਇਲਾਕੇ ਦੇ ਮਾਰਵਾੜੀ ਹਾਂਡੇ ਤੇ ਰਾਠੌਰ ਰਾਜੇ ਜਿਹੜੇ ਹਨ,
ਜਿਨ ਟਿਕ ਵੱਡੇ ਮਵਾਸੇ ਠੌਰ,
ਜਿਨ੍ਹਾਂ ਕੋਲ ਬੜੇ ਬੜੇ ਵੱਡੇ ਚਿਤੌੜਗੜ੍ਹ ਵਰਗੇ ਕਿਲੇ ਨੇ, ਜੈਪੁਰ ਦੇ ਕਿਲੇ ਨੇ, ਅਜਮੇਰ ਦੇ ਕਿਲੇ ਨੇ, ਉਹ ਜੋਧਪੁਰ ਦੇ ਕਿਲਿਆਂ ਦੇ ਜਿਹੜੇ ਬੜੇ ਬੜੇ ਵੱਡੇ ਮਾਲਕ ਨੇ।
ਦਿਸ਼ ਦੱਛਣ ਕੇ ਦੇ ਦੇ ਡੋਰੇ।
ਉਹ ਵੀ ਆ ਕੇ ਬਾਦਸ਼ਾਹ ਕੋਲ ਸੀਸ ਝੁਕਾ ਕੇ ਇਹਦੀ ਈਨ ਮੰਨਦੇ ਨੇ, ਤੇ ਗੁਰੂ ਜੀ ਤੁਹਾਡੇ ਕੋਲ ਤਾਂ ਨਾ ਕੋਈ ਕਿਲਾ ਨਾ ਕੋਈ ਫੌਜਾਂ ਨੇ, ਤੁਸੀਂ ਕਿਉਂ ਅੜੀ ਕਰਦੇ ਹੋ? ਇਧਰ ਜਿਹੜੇ ਦੱਖਣ ਦਿਸ਼ਾ ਦੇ ਵੱਡੇ ਵੱਡੇ ਮਰੱਟੇ ਆਪਣੇ ਆਪ ਨੂੰ ਸੂਰਮੇ ਕਹਾਉਂਦੇ ਨੇ, ਉਹ ਜਿਹੜੇ ਮਰੱਟੇ ਨੇ ਦੱਖਣ ਦਿਸ਼ਾ ਦੇ, ਉਹ ਆਪਣੀਆਂ ਲੜਕੀਆਂ ਦੇ ਡੋਲੇ ਦੇ ਕੇ ਬਾਦਸ਼ਾਹ ਨੂੰ ਮਿਲਦੇ ਹੈ, ਬਾਦਸ਼ਾਹ ਦਾ ਦਿੱਤਾ ਰਾਜ ਭੋਗਦੇ ਨੇ।
ਹੋਏ ਦੀਨ ਮਿਲ ਸ਼ਾਹ ਨੇ ਹੋਰੇ।
ਉਹ ਵੀ ਦੀਨ ਹੋ ਕੇ ਜਿਹੜੇ ਇਧਰ ਦੱਖਣ ਦਿਸ਼ਾ ਦੇ ਵੱਡੇ ਵੱਡੇ ਮਰੱਟੇ ਨੇ, ਉਹ ਵੀ ਦੀਨ ਹੋ ਕੇ ਬਾਦਸ਼ਾਹ ਦੇ ਪੈਰਾਂ ਨੂੰ ਮੱਥਾ ਟੇਕਦੇ ਹੈ, ਬਾਦਸ਼ਾਹ ਅੱਗੇ ਸੀਸ ਝੁਕਾ ਕੇ ਹੱਥ ਜੋੜਦੇ ਨੇ।
ਪੂਰਬ ਦਿਸ਼ ਕੇ ਆਦ ਬੰਗਾਲਾ।
ਇਧਰ ਜਿਹੜੇ ਚੜ੍ਹਦੇ ਵਾਲੇ ਪਾਸੇ ਦੇ ਰਾਜੇ ਨੇ ਅਸਾਮ ਆਦਿਕ ਦੇ, ਇਧਰ ਬੰਗਾਲ ਦੇ ਤੱਕ ਦੇ ਜਿੰਨੇ ਵੀ ਕਲਕੱਤੇ ਆਦਿਕ ਤੱਕ ਦੇ ਰਾਜੇ ਬਾਦਸ਼ਾਹ ਨੇ,
ਝੁਕੇ ਮਹਿਪ ਲਖ ਤੇਜ ਬਿਸਾਲਾ।
ਸਾਰੇ ਬਾਦਸ਼ਾਹ ਸ਼ਾਹਜਹਾਨ ਦਾ ਤੇਜ ਵੇਖ ਕੇ ਉਹਦੇ ਅੱਗੇ ਝੁਕਦੇ ਨੇ, ਉਹਦੇ ਅੱਗੇ ਸੀਸ ਨਵਾਉਂਦੇ ਹਨ, ਕੋਈ ਉਹਦੇ ਸਾਹਮਣੇ ਸਿਰ ਨਹੀਂ ਚੁੱਕਦਾ।
ਹੁਣ ਪਰਬਤ ਬਾਸੀ ਜੇ ਰਾਜਾ।
ਤੇਰਾ ਤੁਹਾਡੇ ਨੇੜੇ ਪੰਜਾਬ ਦੇ ਜਿਹੜੇ ਆ ਪਹਾੜੀ ਰਾਜੇ ਨੇ, ਪਰਬਤ ਵਾਸੀ ਨੇ, 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਹਨ।
ਲੈ ਕਰ ਭਲੇ ਸੁਗਾਤ ਸਮਾਜਾ।
ਇਹ ਪਹਾੜੀ ਰਾਜੇ ਵੀ ਆ ਕੇ ਕਈ ਤਰ੍ਹਾਂ ਦੀਆਂ ਸੁਗਾਤਾਂ, ਕਈ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਉਹ ਬਾਦਸ਼ਾਹ ਦੇ ਕੋਲ ਭੇਟਾ ਕਰਦੇ ਨੇ ਤੇ ਆ ਕੇ ਸੀਸ ਝੁਕਾਉਂਦੇ ਹਨ।
ਤੈਨੂੰ ਜਾ ਡੋਰੇ ਦੇ ਦੇ ਮਿਲੇ।
ਇੱਥੇ ਹੀ ਬਸ ਨੀ, ਪਹਾੜੀ ਰਾਜੇ ਆਪਣੀਆਂ ਲੜਕੀਆਂ ਦੇ ਡੋਲੇ ਲਿਆ ਕੇ ਉਹ ਬਾਦਸ਼ਾਹ ਨੂੰ ਦੇ ਦੇ ਕੇ ਮਿਲਦੇ ਹਨ।
ਆਪਣੇ ਕਾਜ ਸਵਾਰ ਹੈ ਭਲੇ,
ਹੋਰ ਆਪਣੇ ਕੰਮ ਸਵਾਰਦੇ ਨੇ। ਖਾਲਸਾ ਜੀ, ਇਹ ਦਸ਼ਾ ਸੀ ਉਸ ਵੇਲੇ ਦੇ ਸਾਰੇ ਦੇਸ਼ ਦੇ ਰਾਜੇ ਰਾਣਿਆਂ ਦੀ, ਜਿਹੜੇ ਆਪਣੇ ਆਪ ਨੂੰ ਰਾਜੇ ਸਦੀਂਦੇ ਸੀ। ਇਹ ਹਾਲਾਤ ਸੀ ਉਹਨਾਂ ਦੇ ਕਿ ਆਪਣੀਆਂ ਧੀਆਂ ਦੇ ਡੋਲੇ ਤੱਕ ਦੇ ਕੇ ਬਾਦਸ਼ਾਹ ਨੂੰ ਮਿਲਦੇ ਸਨ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਇਹਨਾਂ ਲੋਕਾਂ ਦੇ ਦਿਲਾਂ ਚ, ਜਿਨ੍ਹਾਂ ਦੇ ਵਿੱਚੋਂ ਅਣਖ ਮਰ ਚੁੱਕੀ ਸੀ, ਜਿਨ੍ਹਾਂ ਨੇ ਗੁਲਾਮੀ ਨੂੰ ਰਾਗ ਸਮਝ ਲਿਆ ਸੀ, ਉਹਨਾਂ ਦੇ ਅੰਦਰ ਵੀਰ ਰਸ ਫੂਕਣਾ ਸੀ। ਗੱਲ ਕੱਲੇ ਬਾਜ ਦੀ ਨਹੀਂ ਸੀ, ਗੱਲ ਸੀ ਕਿ ਜੇ ਜੀਵਣਾ ਹੈ ਤੇ ਆਜ਼ਾਦ ਹੋ ਕੇ ਸੁਤੰਤਰਤਾ ਸਹਿਤ ਜੀਵਣਾ, ਕਿਸੇ ਜ਼ੁਲਮ ਤੇ ਜੁਰਮਾਨੇ ਦੇ ਅਧੀਨ ਹੋ ਕੇ ਨਹੀਂ ਜੀਵਣਾ। ਇਹ ਸਿਖਾਉਣਾ ਚਾਹੁੰਦੇ ਸੀ, ਭਾਰਤ ਖੰਡ ਦੇ ਲੋਕਾਂ ਦੇ ਦਿਲਾਂ ਵਿੱਚ ਇਹ ਗੱਲ ਬਿਠਾਉਣਾ ਚਾਹੁੰਦੇ ਸਨ। ਤੋ ਇਹ ਕਹਿ ਰਹੇ ਨੇ, ਕਹਿੰਦੇ ਜੀ ਪਹਾੜੀ ਰਾਜੇ ਇਹ ਵੀ ਆ ਕੇ ਰਾਜੇ ਬਾਦਸ਼ਾਹ ਦੇ ਕੋਲ ਝੁਕਦੇ ਹਨ।
ਪੱਛਮ ਦਿਸ਼ ਮਹਿ ਬਲਖ ਬੁਖਾਰਾ,
ਇੱਧਰ ਜਿਹੜਾ ਪੱਛਮ ਦਿਸ਼ਾ ਲਹਿੰਦੇ ਵਾਲਾ ਪਾਸਾ, ਬਲਖ ਬੁਖਾਰੇ ਤੱਕ, ਅਫਗਾਨਿਸਤਾਨ ਤੱਕ ਦੇ ਜਿਹੜੇ ਪਠਾਨ ਗਿਲਜੇ ਦੌਜੇਈ ਨੇ,
ਜਿਨੋ ਕਹਾਂ ਲਗ ਦੇਸ਼ ਉਦਾਰਾ,
ਉਹ ਵੀ ਆ ਕੇ ਬਾਦਸ਼ਾਹ ਅੱਗੇ ਸੁਗਾਤਾਂ ਭੇਟ ਕਰਦੇ ਨੇ, ਬਾਦਸ਼ਾਹ ਸ਼ਾਹਜਹਾਨ ਅੱਗੇ ਨਿਵਦੇ ਨੇ, ਇਹਨੂੰ ਜਾਂ ਪਨਾਹ ਕਹਿ ਕੇ ਸਲਾਮਾਂ ਕਰਦੇ ਨੇ। ਗੁਰੂ ਜੀ, ਕਿੱਥੋਂ ਤੱਕ ਦੇ ਰਾਜਿਆਂ ਰਾਣਿਆਂ ਦੀ ਗੱਲ ਕਰਕੇ ਤੁਹਾਨੂੰ ਦੱਸੀਏ।
ਫਿਰ ਹੈ ਸਬਿਲ ਮੈਂ ਸ਼ਾਹ ਦੁਹਾਈ,
ਇਹਨਾਂ ਸਾਰਿਆਂ ਵਿੱਚ ਪੂਰਬ ਉੱਤਰ ਦੱਖਣ ਪੱਛਮ ਚੌਂ ਦਿਸ਼ਾਵਾਂ ਦੇ ਵਿੱਚ ਬਾਦਸ਼ਾਹ ਸ਼ਾਹਜਹਾਨ ਦੀ ਦੋਈ ਫਿਰਦੀ ਹੈ, ਉਹਦਾ ਹੁਕਮ ਫਿਰਦਾ ਹੈ, ਉਹਦਾ ਰਾਜ ਤੇ ਸਿੱਕਾ ਚੱਲਦਾ ਹੈ।
ਵੇਖ ਪ੍ਰਤਾਪ ਕੋ ਸਭ ਡਰ ਪਾਈ,
ਬਾਦਸ਼ਾਹ ਦਾ ਪ੍ਰਤਾਪ ਵੇਖ ਕੇ ਸਭ ਡਰਦੇ ਨੇ, ਸਭ ਭੈ ਭੀਤ ਹੁੰਦੇ ਤੇ ਖੌਫ ਜ਼ਦਾ ਹੁੰਦੇ ਨੇ।
ਨਹੀਂ ਜਗਤ ਮੈਂ ਕੋ ਨਰ ਆਨ,
ਕਹਿੰਦੇ ਇਸ ਜਗਤ ਵਿੱਚ ਕੋਈ ਇਹੋ ਜਿਹਾ ਨਰ, ਕੋਈ ਇਹੋ ਜਿਹਾ ਬੰਦਾ ਨਜ਼ਰ ਨਹੀਂ ਆਉਂਦਾ,
ਜੋ ਸਨਮੁਖ ਹੋਏ ਬਨ ਹੈ ਸਮਾਨ,
ਜਿਹੜਾ ਬਾਦਸ਼ਾਹ ਜਾਂ ਪਨਾਹ ਦੇ ਸਨਮੁਖ ਆ ਕੇ ਉਹਦੇ ਬਰਾਬਰ ਖਲੋ ਸਕੇ, ਉਹਦੇ ਸਾਹਮਣੇ ਅੱਖਾਂ ਤੱਡ ਕੇ ਵੀ ਵੇਖ ਸਕੇ। ਵੱਡੇ ਤੋਂ ਵੱਡੇ ਰਾਜੇ ਸਮਰਾਟ ਉਹ ਆਪਣਾ ਸਿਰ ਝੁਕਾ ਕੇ ਬਾਦਸ਼ਾਹ ਨੂੰ ਮਿਲਦੇ ਹਨ। ਕਿਸੇ ਅੰਦਰ ਇੰਨੀ ਤਾਕਤ ਨਹੀਂ, ਹੌਸਲਾ ਨਹੀਂ ਕਿ ਬਾਦਸ਼ਾਹ ਸ਼ਾਹਜਹਾਨ ਦੇ ਸਾਹਮਣੇ ਕੋਈ ਅੱਖ ਚੁੱਕ ਕੇ ਵੀ ਵੇਖ ਸਕੇ।
ਲੱਖੋਂ ਚੜ੍ਹੈ ਕਰੋ ਲੜਾਈ,
ਜਦੋਂ ਬਾਦਸ਼ਾਹ ਦੀਆਂ ਲੱਖਾਂ ਦੀ ਗਿਣਤੀ ਦੀ ਫੌਜ ਚੜ੍ਹ ਕੇ ਆਏਗੀ ਤੇ ਦੱਸੋ ਗੁਰੂ ਜੀ ਤੁਸੀਂ ਕਿੰਨਿਆਂ ਕੁ ਨਾਲ ਲੜੋਗੇ, ਕਿੰਨਿਆਂ ਕੁ ਨਾਲ ਜੰਗ ਕਰੋਗੇ।
ਮੁਸ਼ਕਲ ਬਨ ਹੈ ਬਸ ਹੋ ਕਿਸ ਥਾਈ,
ਤੁਹਾਡੇ ਲਈ ਬਹੁਤ ਮੁਸ਼ਕਲ ਹੋ ਜਾਏਗੀ, ਦੱਸੋ ਫਿਰ ਕਿਹੜੀ ਜਗ੍ਹਾ ਤੇ ਜਾ ਕੇ ਰਹੋਗੇ, ਕਿਹੜੀ ਦਿਸ਼ਾ ਵਿੱਚ ਜਾ ਕੇ ਲੁਕੋਗੇ।
ਅਰਹੋ ਲਰਹੋ ਹੋਵੇ ਹਤ ਪ੍ਰਾਣਾ,
ਜੇ ਅੜੋਗੇ ਲੜੋਗੇ ਤਾਂ ਤੁਹਾਡੇ ਪ੍ਰਾਣ ਘਾਤ ਹੋ ਜਾਣਗੇ, ਤੁਹਾਡੇ ਜਿੰਨੇ ਸਿੱਖ ਸੇਵਕ ਨੇ ਰਣ ਭੂਮੀ ਚ ਮਾਰੇ ਜਾਣਗੇ।
ਜੀਵ ਹੋ ਛਪ ਹੋ ਜਾਏ ਕਿਸ ਥਾਨਾ,
ਜਿਉਂਦੇ ਵੀ ਰਹੇ ਤੇ ਕਿਹੜੀ ਜਗ੍ਹਾ ਤੇ ਜਾ ਕੇ ਛੁਪੋਗੇ, ਕਿਹੜੀ ਜਗ੍ਹਾ ਤੇ ਜਾ ਕੇ ਲੁਕੋਗੇ, ਕਿਉਂਕਿ ਸਰਬ ਤਰਫਾਂ ਤੇ ਹਿੰਦੁਸਤਾਨ ਵਿੱਚ ਬਾਦਸ਼ਾਹ ਸ਼ਾਹਜਹਾਨ ਦਾ ਰਾਜ ਚੱਲਦਾ ਹੈ।
ਮਾਨੋ ਮੋਰ ਕਹਿਓ ਦੇਹ ਬਾਜ,
ਇਸ ਕਰਕੇ ਗੁਰੂ ਜੀ ਹਾਲੇ ਵੀ ਮੇਰਾ ਕਹਿਣਾ ਮੰਨ ਲੋ, ਮੁਖਲਿਸ ਖਾਨ ਕਹਿੰਦਾ ਹਾਲੇ ਵੀ ਮੇਰਾ ਕਹਿਣਾ ਮੰਨ ਕੇ ਬਾਦਸ਼ਾਹ ਜਾਂ ਪਨਾ ਦਾ ਇਹ ਬਾਜ ਮੋੜ ਦਿਓ।
ਨਤ ਮੈਂ ਹਤੋਂ ਲੜਤ ਹੀ ਆਜ,
ਨਹੀਂ ਤਾਂ ਮੈਂ ਲੜਨ ਨੂੰ ਹਾਲੇ ਵੀ ਤਿਆਰ, ਮੁਖਲਿਸ ਖਾਨ ਕਹਿੰਦਾ, ਨਹੀਂ ਤਾਂ ਹਾਲੇ ਇਹ ਨਾ ਸਮਝੋ ਵੀ ਤੁਸੀਂ ਜੰਗ ਜਿੱਤ ਗਏ ਹੋ, ਮੈਂ ਹਾਲੇ ਵੀ ਤੁਹਾਡੇ ਨਾਲ ਲੜਨ ਵਾਸਤੇ ਤਿਆਰ ਹਾਂ ਤੇ ਲੜ ਕੇ ਤੁਹਾਨੂੰ ਮਾਰਾਂਗਾ।
ਸ਼੍ਰੀ ਗੁਰੂ ਨਾਨਕ ਗੱਦੀ ਪਰ ਅਹੋ,
ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਬੈਠੇ ਹੋ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ।
ਪੂਰਬ ਰੀਤ ਜਥਾ ਤਿਮ ਰਹੋ,
ਜਿਵੇਂ ਤੁਹਾਡੇ ਪਹਿਲੇ ਗੁਰਦੇਵ ਸ਼ਾਂਤੀ ਭਗਤੀ ਦਾ ਉਪਦੇਸ਼ ਦਿੰਦੇ ਰਹੇ ਨੇ, ਤੁਸੀਂ ਵੀ ਉਹਨਾਂ ਵਾਂਗੂ ਸ਼ਾਂਤੀ ਭਗਤੀ ਦਾ ਉਪਦੇਸ਼ ਦਿਓ। ਤੁਹਾਨੂੰ ਕੀ ਲੋੜ ਪਈ ਹੈ ਸ਼ਸਤਰ ਰੱਖ ਕੇ ਲੜਨ ਦੀ, ਤੁਸੀਂ ਵੀ ਆਪਣੇ ਪਹਿਲੇ ਵੱਡਿਆਂ ਗੁਰੂਆਂ ਵਾਂਗੂ ਸ਼ਾਂਤੀ ਭਗਤੀ ਦਾ ਬਹਿ ਕੇ ਉਪਦੇਸ਼ ਦਿਓ।
ਨਹੀਂ ਚਾਲ ਤੁਮ ਕੀਨਸ ਕੈਸੇ,
ਇਹ ਨਵੀਂ ਚਾਲ ਤੁਸੀਂ ਚਲਾ ਦਿੱਤੀ ਹੈ, ਪਹਿਲਾਂ ਤਾਂ ਤੁਹਾਡੇ ਵੱਡਿਆਂ ਵਿੱਚ ਏਦਾਂ ਦੀ ਕੋਈ ਚਾਲ ਨਹੀਂ ਦਿਸਦੀ ਕਿ ਕੋਈ ਸ਼ਸਤਰਧਾਰੀ ਹੋ ਕੇ ਰਣ ਭੂਮੀ ਚ ਲੜਿਆ ਹੋਵੇ।
ਸਮਤਾ ਚਹਿਤ ਸ਼ਾਹ ਕੀ ਜੈਸੇ,
ਤੁਸੀਂ ਹੁਣ ਜਿਵੇਂ ਬਾਦਸ਼ਾਹ ਦੀ ਬਰਾਬਰੀ ਚਾਹੁੰਦੇ ਹੋ, ਤੁਹਾਡੇ ਤੋਂ ਪਹਿਲਾਂ ਨਾ ਤੁਹਾਡੇ ਗੁਰਦੇਵ ਗੁਰੂ ਅਰਜਨ ਸਾਹਿਬ ਨੇ ਏਦਾਂ ਦੀ ਬਿਰਤੀ ਰੱਖੀ ਹੈ, ਨਾ ਗੁਰੂ ਰਾਮਦਾਸ ਸਾਹਿਬ ਨੇ, ਨਾ ਗੁਰੂ ਅਮਰਦਾਸ ਸਾਹਿਬ, ਨਾ ਗੁਰੂ ਅੰਗਦ ਸਾਹਿਬ ਤੇ ਨਾ ਗੁਰੂ ਨਾਨਕ ਸਾਹਿਬ ਨੇ। ਤੁਸੀਂ ਇਹ ਬਿਰਤੀ ਰੱਖੀ ਆ, ਤੁਸੀਂ ਬਾਦਸ਼ਾਹ ਦੀ ਬਰਾਬਰੀ ਚਾਹੁੰਦੇ ਹੋ।
ਤਖਤ ਰਚਿਓ ਅਰ ਚਮੂ ਬਨਾਵੋ,
ਤੁਸੀਂ ਬਕਾਇਦਾ ਆਪਣਾ ਤਖਤ ਰਚਿਆ ਔਰ ਉਸ ਤਖਤ ਦਾ ਨਾਮ ਅਕਾਲ ਤਖਤ ਰੱਖਿਆ, ਤੇ ਕੱਲਾ ਤਖਤ ਹੀ ਨਹੀਂ ਰੱਖਿਆ ਰਚਿਆ, ਤੁਸੀਂ ਆਪਣੇ ਕੋਲ ਫੌਜਾਂ ਭਰਤੀ ਕੀਤੀਆਂ ਨੇ, ਸ਼ਸਤਰ ਰੱਖੇ ਨੇ।
ਜਗ ਸਾਚੇ ਪਤਸ਼ਾਹ ਕਹਾਵੋ,
ਔਰ ਬਾਦਸ਼ਾਹ ਸ਼ਾਹ ਜਹਾਨ ਤਾਂ ਕੱਲਾ ਪਾਤਸ਼ਾਹ ਕਹਾਉਂਦਾ, ਤੁਸੀਂ ਆਪਣੇ ਆਪ ਨੂੰ ਇਸ ਜਗਤ ਵਿੱਚ ਸੱਚਾ ਪਾਤਸ਼ਾਹ ਕਹਾਉਂਦੇ ਹੋ, ਉਹਦੇ ਤੋਂ ਵੀ ਦੋ ਰੱਤੀਆਂ ਵੱਧ ਕਹਾਉਂਦੇ ਹੋ।
ਇਹ ਸਭ ਤਿਆਗ ਬਾਜ ਲਿਹੋ ਸੰਗ,
ਇਹ ਸਾਰੀਆਂ ਗੱਲਾਂ ਛੱਡ ਦਿਓ, ਇਹ ਤਖਤ ਤਿਆਗ ਦਿਓ, ਸ਼ਸਤਰ ਛੱਡ ਦਿਓ, ਫੌਜਾਂ ਤਿਆਗ ਦਿਓ, ਸੱਚਾ ਪਾਤਸ਼ਾਹ ਕਹਾਣਾ ਤਿਆਗ ਦਿਓ, ਔਰ ਇਹ ਜਿਹੜਾ ਬਾਜ ਆ ਇਹ ਸਾਨੂੰ ਮੋੜ ਦਿਓ। ਕੱਲੀ ਇੱਥੇ ਗੱਲ ਬਾਜ ਦੀ ਨਹੀਂ ਸੀ, ਇਹਨਾਂ ਨੂੰ ਸਤਿਗੁਰਾਂ ਦੀਆਂ ਇਹ ਸਾਰੀਆਂ ਗੱਲਾਂ ਚੁੱਭ ਰਹੀਆਂ ਸੀ। ਇੱਥੇ ਹੁਣ ਪੂਰੀ ਇਹਨਾਂ ਦੀ ਮਨਸਾ ਜ਼ਾਹਰ ਹੋ ਗਈ ਹੈ ਵੀ ਕੱਲੇ ਬਾਜ ਕਰਕੇ ਨਹੀਂ ਸੀ ਲੜਾਈ ਹੋ ਰਹੀ, ਇਹਨਾਂ ਨੂੰ ਚੁੱਭ ਰਿਹਾ ਸੀ ਵੀ ਇਹਨਾਂ ਨੇ ਤਖਤ ਬਣਾ ਲਿਆ, ਇਹਨਾਂ ਫੌਜਾਂ ਰੱਖ ਲਈਆਂ, ਇਹ ਸ਼ਸਤਰਧਾਰੀ ਹੋ ਗਏ ਆ, ਇਹ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਕਹਾਉਂਦੇ ਆ, ਇਹ ਗੱਲਾਂ ਇਹਨਾਂ ਨੂੰ ਚੁੱਭਦੀਆਂ ਸੀ। ਕਹਿੰਦੇ ਸਾਰਾ ਕੁਝ ਛੱਡ ਦਿਓ ਤੇ ਬਾਜ ਜਿਹੜਾ ਉਹ ਸਾਨੂੰ ਮੋੜ ਦਿਓ।
ਮੈਂ ਕਰ ਦਿਓ ਸ਼ਾਹੋ ਸੋ ਰੰਗ,
ਮੈਂ ਜਾਵਾਂਗਾ ਤੁਹਾਨੂੰ ਨਾਲ ਲੈ ਕੇ ਤੇ ਬਾਦਸ਼ਾਹ ਨਾਲ ਤੁਹਾਡਾ ਮੁੜ ਕੇ ਪ੍ਰੇਮ ਬਣਾ ਦਿਆਂਗਾ। ਹਾਂਜੀ,
ਜੇ ਸਿਆਣੇ ਤੁਮਰੇ ਟਿਗ ਥਿਰਵਤ,
ਜਿਹੜੇ ਤੁਹਾਡੇ ਨਾਲ ਤੁਹਾਡੇ ਸਿਆਣੇ ਸਿੱਖ ਨਾਲ ਰਹਿੰਦੇ ਨੇ,
ਤਿਨਕੇ ਸਾਥ ਲਿਹੋ ਕਰ ਮਸਲਤ,
ਉਹਨਾਂ ਨਾਲ ਸਲਾਹ ਕਰ ਲਓ ਤੁਸੀਂ, ਜਿਹੜੇ ਤੁਹਾਡੇ ਨਾਲ ਤੁਹਾਡੇ ਸਿਆਣੇ ਬੰਦੇ ਹੋਣਗੇ, ਸਲਾਹਕਾਰ ਹੋਣਗੇ, ਉਹਨਾਂ ਦੇ ਨਾਲ ਤੁਸੀਂ ਸਲਾਹ ਕਰ ਲਓ।
ਜਿਉ ਆਛੀ ਤੁਮਕੋ ਬਣ ਆਏ,
ਜਿਵੇਂ ਤੁਹਾਨੂੰ ਚੰਗੀ ਬਣ ਆਵੇ, ਜਿਵੇਂ ਤੁਹਾਡੇ ਮਨ ਨੂੰ ਚੰਗੀ ਲੱਗੇ।
ਕਹਿ ਭੇਜੋ ਤਿਮ ਕਰ ਹੈ ਬਣਾਏ,
ਤੁਸੀਂ ਮੈਨੂੰ ਦੱਸ ਦਿਓ, ਮੈਂ ਜਾ ਕੇ ਮੁਖਲਿਸ ਖਾਨ ਨੂੰ ਦੱਸ ਦਿੰਨਾ, ਜੋ ਜਵਾਬ ਤੁਸੀਂ ਮੈਨੂੰ ਦਿਓਗੇ ਉਹ ਮੈਂ ਜਾ ਕੇ ਮੁਖਲਿਸ ਖਾਨ ਨੂੰ ਦੱਸ ਦਿਆਂਗਾ।
ਸੁਨਤ ਦੂਤ ਕੇ ਬਚ ਮੁਸਕਾਏ,
ਜਦੋਂ ਦੂਤ ਨੇ ਗੱਲਾਂ ਕਹੀਆਂ ਨਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੁਣ ਕੇ ਮੁਸਕਰਾ ਪਏ ਛੇਵੇਂ ਪਾਤਸ਼ਾਹ। ਉਹਨਾਂ ਨੂੰ ਕੀ ਭਾਇਆ ਹੈ ਕਿ ਬਾਦਸ਼ਾਹ ਕੋਲ ਲੱਖ ਫੌਜ ਹੈ ਜਾਂ ਲੱਖਾਂ ਨੇ ਜਾਂ ਕਰੋੜਾਂ ਨੇ, ਕਾਹਦਾ ਭੈ ਸਰਬੱਗ ਨੂੰ, ਕਾਹਦਾ ਭੈ ਅਲਪੱਗ ਜੀਵਾਂ ਦਾ, ਸਰਬੱਗ ਨੂੰ ਤਾਂ ਨੀ ਨਾ ਭੈ ਹੁੰਦਾ, ਭਾਵੇਂ ਮੱਛਰਾਂ ਦਾ ਬਹੁਤ ਵੱਡਾ ਦਲ ਇਕੱਠਾ ਹੋ ਕੇ ਆ ਜੇ, ਸੁਬੇਰ ਪਰਬਤ ਨੂੰ ਕਾਹਦਾ ਡਰ ਵੀ ਮੈਨੂੰ ਤੋੜ ਦੇਣਗੇ। ਛੇਵੇਂ ਪਾਤਸ਼ਾਹ ਤਾਂ ਆਪ ਸਮਰੱਥ ਦੇਵ ਨੇ। ਮਹਾਰਾਜ ਜੀ ਮੁਸਕੁਰਾ ਕੇ ਬੋਲੇ, ਦੂਤ ਨੂੰ ਜਵਾਬ ਦਿੰਦਿਆਂ ਕਹਿਣ ਲੱਗੇ,
ਸ਼੍ਰੀ ਹਰਗੋਬਿੰਦ ਚੰਦ ਸੁਹਾਏ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੋ ਚੰਦਰਮਾ ਵਾਂਗੂ ਸੋਭਨੀਕ ਨੇ।
ਸੁਨੋ ਦੂਤ ਅਬ ਪਾਕ ਹਮਾਰੇ,
ਮਹਾਰਾਜ ਜੀ ਕਹਿੰਦੇ ਦੂਤ ਜੀ ਕਹਿ ਦਿੱਤੀਆਂ ਗੱਲਾਂ ਜਿੰਨੀਆਂ ਕਹਿਣੀਆਂ ਸੀ ਮੁਖਲਿਸ ਖਾਨ ਦੀਆਂ ਕਿ ਕੋਈ ਬਾਕੀ ਹੈ, ਕਹਿੰਦਾ ਜੀ ਸਭ ਕੁਝ ਕਹਿ ਦਿੱਤਾ। ਮਹਾਰਾਜ ਕਹਿੰਦੇ ਫਿਰ ਹੁਣ ਸਾਡੀਆਂ ਸੁਣ, ਜਿਵੇਂ ਤੈਨੂੰ ਦੱਸਾਂਗੇ ਇਨ ਵੇ ਨੋਤਾ ਹੀ ਦੱਸੀ, ਫਰਕ ਨਾ ਪਾਈ, ਦਿਮਾਗ ਚ ਫਿੱਟ ਕਰ ਲਈ, ਰਿਕਾਰਡ ਕਰ ਲਈਏ ਸਾਰੀਆਂ ਗੱਲਾਂ, ਜਿਵੇਂ ਕਵਾਂਗੇ ਨਾ ਇਨ ਬਿਨ, ਉਸੇ ਸ਼ਬਦਾਂ ਵਿੱਚ ਜਾ ਕੇ ਮੁਖਲਿਸ ਖਾਨ ਨੂੰ ਜਵਾਬ ਦੇਈ।
ਮੁਗਲਸ ਖਾਨ ਬਤਾਵੋ ਸਾਰੇ,
ਕੱਲੀ ਕੱਲੀ ਗੱਲ ਜੋ ਤੈਨੂੰ ਦੱਸਾਂਗੇ ਹੁਣ ਕਹਾਂਗੇ, ਸਾਰੀਆਂ ਗੱਲਾਂ ਮੁਖਲਿਸ ਖਾਨ ਨੂੰ ਸੁਣਾਈ।
ਲੱਖ ਰਜਤਪਣ ਕੀਮਤ ਜਾਹੀ,
ਮਹਾਰਾਜ ਜੀ ਕਹਿੰਦੇ ਸੁਣ, ਇੱਕ ਲੱਖ ਰੁਪਈਆ ਜਿਸ ਘੋੜੇ ਦੀ ਕੀਮਤ ਸੀ,
ਅਸਬਾਜੀ ਆਵਤ ਹਮ ਪਾਹੀ,
ਇਹੋ ਜਿਹਾ ਕੀਮਤੀ ਘੋੜਾ ਜਿਹੜਾ ਰੋਮ ਦੇ ਇਲਾਕੇ ਤੋਂ ਸਾਡਾ ਇੱਕ ਸਿੱਖ ਲੱਭ ਕੇ ਲਿਆਇਆ ਸਾਡੇ ਲਈ ਖਰੀਦ ਕੇ,
ਮੁੱਲ ਖਰਚ ਸਿੱਖ ਮਗ ਮਹਿਲ ਆਵਤ,
ਮੁੱਲ ਖਰਚ ਕੇ ਉਹ ਸਿੱਖ ਬੜੀ ਮਿਹਨਤ ਨਾਲ ਲੈ ਕੇ ਆ ਰਿਹਾ ਸੀ।
ਸੁਣਿਓ ਸ਼ਾਹ ਨੇ ਅਸ ਅਸ ਆਵਤ,
ਜਦੋਂ ਸ਼ਾਹਜਹਾਨ ਨੇ ਸੁਣਿਆ ਵੀ ਇਹੋ ਜਿਹਾ ਘੋੜਾ ਆ ਰਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਲਈ ਆ ਰਿਹਾ,
ਛੀਨ ਲੀਨ ਸਿੱਖ ਕਹਿ ਬਹੁ ਰਹਿਓ,
ਬਾਦਸ਼ਾਹ ਨੇ ਆਪਣੇ ਸਿਪਾਹੀ ਭੇਜ ਕੇ ਖੋਇਆ ਕਿ ਨਹੀਂ ਖੋਇਆ, ਖੋਇਆ ਸੀ ਨਾ, ਉਹਨੇ ਆਪਣੇ ਬੰਦੇ ਭੇਜ ਕੇ ਸਾਡਾ ਘੋੜਾ ਖੋਇਆ। ਸਿੱਖ ਨੇ ਬਹੁਤ ਕਿਹਾ ਕਿ ਘੋੜਾ ਗੁਰੂ ਪਾਤਸ਼ਾਹ ਦਾ, ਪਰ ਉਹ ਨਹੀਂ ਮੰਨੇ, ਬਾਦਸ਼ਾਹ ਜ਼ਬਰਦਸਤੀ ਉਹ ਘੋੜਾ ਖੋ ਕੇ ਲੈ ਗਿਆ।
ਬਲ ਤੇ ਔਰ ਹੰਕਾਰਤ ਗਹਿਓ,
ਉਹਨੂੰ ਆਪਣੇ ਬਲ ਦਾ ਮਾਣ ਸੀ, ਹੰਕਾਰ ਸੀ ਵੀ ਮੈਂ ਬਾਦਸ਼ਾਹ ਹਾਂ, ਮੈਨੂੰ ਕੌਣ ਰੋਕ ਸਕਦਾ ਹੈ।
ਗੁਰ ਪੀਰਨ ਕੋ ਤਰਾਸ ਨਾ ਕੀਨ,
ਬਾਦਸ਼ਾਹ ਹੈ ਪਰ ਉਹਨੇ ਗੁਰੂ ਪੀਰ ਦਾ ਪੈ ਨਹੀਂ ਮੰਨਿਆ, ਉਹਨੂੰ ਡਰ ਨਹੀਂ ਆਇਆ ਵੀ ਇਹ ਗੁਰੂ ਪੀਰ ਵਾਸਤੇ ਘੋੜਾ ਜਾ ਰਿਹਾ, ਉਹਦੇ ਮਨ ਚ ਕੋਈ ਭੈ ਨਹੀਂ ਸੀ।
ਮਨ ਭਾਵਤ ਕਰ ਤਤ ਛਿਨ ਲੀਨ,
ਮਨ ਭਾਉਂਦੀ ਕਰਕੇ ਤਤ ਛਿਨ ਉਹਨੇ ਉਹ ਘੋੜਾ ਖੋ ਲਿਆ।
ਸੋ ਕਾਜ਼ੀ ਤੇ ਹਮ ਪੁਨ ਲਯੋ,
ਚਲੋ ਪਰਮੇਸ਼ਰ ਵੱਲੋਂ ਜਿਹਦੀ ਵਸਤ ਸੀ ਉਹਦੇ ਕੋਲ ਆ ਗਈ, ਉਹ ਕਾਜ਼ੀ ਕੋਲ ਆ ਗਿਆ ਬਿਮਾਰ ਹੋ ਕੇ, ਕਾਜੀ ਕੋਲੋਂ ਘੋੜਾ ਅਸੀਂ ਲੈ ਲਿਆ।
ਪ੍ਰਥਮ ਬਿਰਤਾਂਤ ਤੋਹੇ ਕਹਿ ਦਹਿਓ,
ਇਹ ਪਹਿਲੀ ਗੱਲ ਹੋਈ ਹੈ ਜਦੋਂ ਜਹਾਂਗੀਰ ਹਾਲੇ ਮਰਿਆ ਨਹੀਂ ਸੀ, ਇਹ ਉਦੋਂ ਦੀ ਗੱਲ ਹੈ।
ਅਬ ਇਹ ਉਡਤ ਜਾਤ ਖਗ ਸਾਥ,
ਇਹ ਤਾਂ ਤੈਨੂੰ ਪਹਿਲੀ ਗੱਲ ਦੱਸੀ ਵੀ ਇਹ ਭਾਜੀ ਪਾਈ ਸੀ ਉਹਨੇ। ਚਲੋ ਦੂਜੀ ਗੱਲ ਹੁਣ ਹੋਰ ਸੁਣ, ਇਹ ਜਿਹੜਾ ਪੰਛੀ ਬਾਜ ਅਸੀਂ ਪਕੜਿਆ ਇਹ ਉੱਡਦਾ ਹੋਇਆ ਆਇਆ ਸੀ।
ਕਹਿਓ ਯਤਨ ਕਰ ਬਾਜ ਸੁਹਾਥ,
ਅਸੀਂ ਸਾਡੇ ਸੇਵਕਾਂ ਨੇ ਯਤਨ ਕਰਕੇ ਬਾਜ ਹਵਾ ਚ ਉੱਡਦਾ ਫੜਿਆ ਹੈ।
ਸੋ ਪਲਟਾ ਹਮਨੇ ਨਿਜ ਲੀਨ,
ਅਸੀਂ ਖੋਣ ਨਹੀਂ ਗਏ ਜਿਵੇਂ ਉਹਨੇ ਖੋਇਆ ਸੀ। ਉਹਦੇ ਬੰਦਿਆਂ ਸਾਡਾ ਘੋੜਾ, ਘੋੜੇ ਨੂੰ ਵੀ ਬਾਜ ਕਹਿੰਦੇ ਆ, ਇਹ ਵੀ ਬਾਜ ਆ, ਉਹ ਵੀ ਬਾਜ ਸੀ, ਉਹ ਧਰਤੀ ਤੇ ਉੱਡਦਾ ਹੈ ਹਵਾ ਚ ਉੱਡਦਾ, ਫਰਕ ਇੰਨਾ ਹੈ ਤਾਂ ਦੋਵੇਂ ਬਾਜ ਨਾ। ਕਹਿੰਦੇ ਉਹਨੇ ਉਹ ਬਾਜ ਖੋਇਆ ਸੀ ਪਰ ਅਸੀਂ ਖੋਇਆ ਨਹੀਂ, ਸਾਡੇ ਕੋਲ ਉੱਡਦਾ ਆਇਆ, ਪਰ ਇੰਨਾ ਜ਼ਰੂਰ ਕਹਿ ਦਿੰਨੇ ਆ ਵੀ ਅਸੀਂ ਬਦਲਾ ਲਿਆ ਆਪਣਾ। ਭਾਜੀ ਪਾਈ ਸੀ, ਭਾਜੀ ਅਸੀਂ ਰੱਖਣੀ ਨਹੀਂ, ਸਾਡੇ ਘਰ ਦਾ ਸਿਧਾਂਤ ਅਸੀਂ ਪ੍ਰਗਟ ਕਰਨਾ। ਜਿਹੜਾ ਭਾਜੀ ਪਾਏਗਾ, ਭਾਵੇਂ ਇੰਗਲੈਂਡ ਜਾ ਕੇ ਨਾ ਮੋੜਨੀ ਪਵੇ ਸ਼ਹੀਦ ਊਧਮ ਸਿੰਘ ਨੂੰ, ਉਹ ਮੋੜ ਕੇ ਆਉਂਦੇ ਰਹੇ ਆ। ਇਹ ਸਾਡੇ ਇਹ ਬਿਰਤ ਪਾਉਣੀ ਸੀ ਆਪਣੇ ਸਿੱਖਾਂ ਵਿੱਚ, ਸੇਵਕਾਂ ਚ ਗੁਰੂ ਹਰਗੋਬਿੰਦ ਸਾਹਿਬ, ਕਿ ਭਾਜੀ ਪਾਏਗਾ ਉਹਨੂੰ ਮੋੜਾਂਗੇ, ਹੋ ਸਕੇ ਤੇ ਦੁੱਗਣੀ ਕਰਕੇ ਮੋੜਾਂਗੇ, ਦੁੱਗਣੀ ਨਹੀਂ ਤੇ ਜਿੰਨੀ ਕੁ ਪਾਈ ਆ ਉਨੀ ਕੁ ਤਾਂ ਦੇਵਾਂਗੇ ਨਾ। ਪਾਤਸ਼ਾਹ ਕਹਿੰਦੇ ਉਹਨੇ ਭਾਜੀ ਪਾਈ ਸੀ ਸਾਡਾ ਬਾਜ ਖੋ ਕੇ, ਤੇ ਹੁਣ ਅਸੀਂ ਉਹਦਾ ਬਾਜ ਖੋ ਲਿਆ। ਹਾਂਜੀ,
ਪ੍ਰਥਮ ਬਿਗਾਰ ਸ਼ਾਹ ਨੇ ਕੀਨ,
ਪਹਿਲ ਸਾਡੇ ਵੱਲੋਂ ਨਹੀਂ ਹੋਈ, ਅੱਗੇ ਵੀ ਨਹੀਂ ਹੋਵੇਗੀ, ਪਹਿਲ ਸਾਡੇ ਵੱਲੋਂ ਨਹੀਂ ਹੋਈ, ਅੱਗੇ ਨੂੰ ਵੀ ਨਹੀਂ ਹੋਏਗੀ, ਪਹਿਲ ਬਾਦਸ਼ਾਹ ਨੇ ਕੀਤੀ, ਪਹਿਲ ਵਿਗਾੜ ਉਹਨੇ ਕੀਤਾ।
ਇਸ ਕੋ ਪਿਤਾ ਅਦਾਇਬ ਰਾਖਤ,
ਸ਼ਾਹਜਹਾਨ ਦਾ ਪਿਓ ਜਹਾਂਗੀਰ ਸਾਡਾ ਅਦਬ ਰੱਖਦਾ ਸੀ।
ਉੱਤਮ ਵਸਤ ਦੇਤ ਅਭਿਲਾਖਤ,
ਉਹ ਸਾਡਾ ਸਤਿਕਾਰ ਕਰਦਿਆਂ ਸਾਨੂੰ ਚੰਗੀਆਂ ਉੱਤਮ ਵਸਤੂਆਂ ਭੇਟਾ ਕਰਦਾ ਸੀ।
ਨਿਮਿਓ ਰਹਿਓ ਕਰ ਗੁਰੂ ਅਗਾਰੀ,
ਉਹ ਨਿਵਿਆ ਰਹਿੰਦਾ ਸੀ ਗੁਰੂ ਘਰ ਅੱਗੇ ਝੁਕ ਕੇ ਰਹਿੰਦਾ ਸੀ।
ਡਰ ਖੁਦਾਏ ਕੋਰੀ ਦੇ ਮਜਾਰੀ,
ਉਹਦੇ ਹਿਰਦੇ ਚ ਰੱਬ ਦਾ ਖੁਦਾ ਦਾ ਖੌਫ ਸੀ ਜਹਾਂਗੀਰ ਦੇ।
ਬਣੀ ਰਹੀ ਤੇ ਸਾਥ ਹਮਾਰੀ,
ਉਹਦੇ ਨਾਲ ਸਾਡੀ ਚੰਗੀ ਨਿਭ ਗਈ, ਬਣ ਗਈ,
ਬੀਤਿਓ ਕਾਲ ਚਿਰ ਨਹੀਂ ਬਿਗਾਰੀ,
ਉਹਦੇ ਨਾਲ ਵਾਹਵਾ ਸਮਾਂ ਸਾਡਾ ਬੀਤ ਗਿਆ ਸੀ, ਵਿਗਾੜ ਨਹੀਂ ਕੀਤਾ ਨਾ ਉਹਨੇ ਕੀਤਾ।
ਇਹ ਖੁਦਾਏ ਕੋ ਜਾਨ ਹੈ ਨਾਹੀ,
ਇਹ ਤਾਂ ਰੱਬ ਦਾ ਖੌਫ ਨਹੀਂ ਮੰਨਦਾ, ਇਹ ਤਾਂ ਖੁਦਾ ਨੂੰ ਜਾਣਦਾ ਹੀ ਨਹੀਂ।
ਵੱਡੋ ਰਾਜ ਕੋ ਮਦ ਇਸ ਮਾਹੀ,
ਇਹਨੂੰ ਆਪਣੇ ਰਾਜ ਭਾਗ ਦਾ ਗਰੂਰ ਤੇ ਹੰਕਾਰ ਹੈ ਸ਼ਾਹਜਹਾਨ ਨੂੰ।
ਨਹਿ ਮਿਲਾਪ ਹਮਰੋ ਬਨਿਆਵੇ,
ਇਹਦੇ ਨਾਲ ਸਾਡਾ ਮਿਲਾਪ ਨਹੀਂ ਬਣ ਸਕਦਾ। ਮੁਖਲਿਸ ਖਾਨ ਨੂੰ ਕਹਿ ਦੇਈ ਜਾ ਕੇ ਸੂਰਜ ਤੇ ਹਨੇਰਾ ਕਦੇ ਮਿਲ ਨਹੀਂ ਸਕਦੇ।
ਦੇਹੇ ਜੇ ਬਾਜ ਨਾ ਪਲਟਾ ਪਾਵੇ,
ਜੇ ਅਸੀਂ ਬਾਜ ਮੋੜ ਦਿੱਤਾ ਸਾਡਾ ਬਦਲਾ ਕਿਵੇਂ ਪੂਰਾ ਹੋਵੇਗਾ, ਅਸੀਂ ਨਹੀਂ ਮੋੜਦੇ।
ਯਾ ਤੇ ਹਮਰੋ ਜੰਗ ਕਰਾਰਾ,
ਇਸ ਕਰਕੇ ਅਸੀਂ ਤਾਂ ਇਹ ਕਰਾਰਾ ਜੰਗ ਹੀ ਕੀਤਾ ਤੇ ਕਰਾਂਗੇ।
ਮਾਰੇ ਤੁਰਕ ਹਰ ਹੈ ਹੰਕਾਰਾ,
ਇਹਨਾਂ ਤੁਰਕਾਂ ਨੂੰ ਮਾਰ ਕੇ ਇਹਨਾਂ ਦਾ ਹੰਕਾਰ ਖੋ ਲਵਾਂਗੇ।
ਪੁਰਖ ਅਕਾਲ ਪਰਮੇਸ਼ੁਰ ਜੋਏ,
ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ,
ਸਭ ਅਵਨੀ ਕੋ ਮਾਲਿਕ ਸੋਏ,
ਉਹ ਸਾਰੀ ਧਰਤੀ ਦਾ ਮਾਲਕ ਹੈ। ਇਹੋ ਜਿਹੇ ਬਾਦਸ਼ਾਹ ਮਾਲਕ ਨੇ ਧਰਤੀ ਦੇ। ਮਹਾਰਾਜ ਜੀ ਕਹਿੰਦੇ ਤੂੰ ਡਰਾਉਣਾ, ਮੁਖਲਿਸ ਖਾਨ ਕਹਿੰਦਾ ਵੀ ਸਾਰੀ ਧਰਤੀ ਦਾ ਮਾਲਕ ਸ਼ਾਹਜਹਾਨ ਹੈ। ਮਹਾਰਾਜ ਕਹਿੰਦੇ ਸਾਰੀ ਧਰਤੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਤਿਸਕੇ ਕਰੇ ਇਸੀ ਮਹਿਰ ਹੈ,
ਅਸੀਂ ਉਹਦੇ ਕੀਤੇ ਹੋਏ ਔਰ ਇੱਥੇ ਹੀ ਰਵਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦੀ ਇਹ ਧਰਤੀ ਆ, ਉਹਦੇ ਅਸੀਂ ਕੀਤੇ ਹੋਏ ਆ ਔਰ ਇਸੇ ਧਰਤੀ ਤੇ ਰਵਾਂਗੇ। ਉਹ ਕਹਿੰਦਾ ਸੀ ਨਾ ਵੀ ਕਿੱਥੇ ਰਹੋਗੇ, ਮਹਾਰਾਜ ਕਹਿੰਦੇ ਇੱਥੇ ਹੀ, ਇਹ ਭੁਲੇਖਾ ਕੱਢ ਦੋ ਵੀ ਕਿਤੇ ਆਸੇ ਪਾਸੇ ਹੋਵਾਂਗੇ, ਇੱਥੇ ਹੀ ਰਹਾਂਗੇ, ਇੱਥੇ ਹੀ ਨਿਸ਼ਾਨ ਝੂਲਣਗੇ ਸਾਡੇ, ਇੱਥੇ ਹੀ ਨਗਾਰੇ ਵੱਜਣਗੇ, ਇੱਥੇ ਹੀ ਸਾਡੇ ਯੋਧੇ ਬੰਦੂਕਾਂ ਦੀਆਂ ਗੋਲੀਆਂ ਦਾਗਣਗੇ, ਇੱਥੇ ਹੀ ਸ਼ਿਕਾਰ ਖੇਡਾਂਗੇ, ਇੱਥੇ ਹੀ ਘੋੜੇ ਹਰਾਂਗੇ ਤੇ ਚਲਾਵਾਂਗੇ, ਇੱਥੇ ਹੀ ਵੱਡੇ ਵੱਡੇ ਦਸਤਾਰੇ ਸਜਾ ਕੇ ਰਾਜ ਕਰਾਂਗੇ।
ਭੋਗੈ ਖਾਨ ਪਾਨ ਸਭ ਲਹੈ,
ਇੱਥੇ ਉਸੇ ਅਕਾਲ ਪੁਰਖ ਦਾ ਦਿੱਤਾ ਰਾਜ ਭਾਗ ਭੋਗਾਂਗੇ ਖਾਵਾਂਗੇ।
ਇਹ ਕਿਆ ਜੰਤ ਮਸ਼ਕ ਸਮ ਤਹਾਂ,
ਇਹ ਕੀ ਜੰਤ ਹੈ ਬਾਦਸ਼ਾਹ। ਮਸ਼ਕ, ਮਸ਼ਕ ਕਹਿੰਦੇ ਇੱਕ ਮੱਛਰ ਦੇ ਤੁਲ ਹੈ।
ਕੂਰੋ ਹੰਕਾਰ ਹੈ ਔਰ ਮਹਾ,
ਝੂਠਾ ਹੰਕਾਰ ਆਪਣੇ ਹਿਰਦੇ ਚ ਰੱਖੀ ਬੈਠੇ ਨੇ।
ਇਹ ਸਮ ਬੀਤੇ ਕਈ ਕਰੋਰ,
ਸ਼ਾਹਜਹਾਨ ਤੋਂ ਪਹਿਲੇ ਕਿੱਥੇ ਨੇ, ਦਿਸਦੇ ਆ ਕਿਤੇ? ਜਹਾਂਗੀਰ, ਬਾਬਰ, ਹਮਾਇਓ, ਅਕਬਰ, ਉਹਦੇ ਤੋਂ ਪਹਿਲਾਂ ਲੋਧੀ ਵੇਖ ਲੋ, ਹੈਣ ਨੇ ਕਿਤੇ? ਉਹਦੇ ਤੋਂ ਪਹਿਲਾਂ ਹੋਰ ਵੀ ਕਈ ਹੋਏ ਹੋਣਗੇ। ਮਹਾਰਾਜ ਜੀ ਕਹਿੰਦੇ ਇਹਦੇ ਵਰਗੇ ਦਾ ਪਤਾ ਨੀ ਕਿਤਨੇ ਕੁ ਹੋ ਕੇ ਬੀਤ ਗਏ, ਚਲੇ ਗਏ।
ਕਿਨ ਤਿਉ ਜਿਨ ਕੇ ਪਾਏ ਨਾ ਔਰ,
ਮਾਝੇ ਦੇ ਇਲਾਕੇ ਚ ਬੋਲੀ ਬੋਲਦੇ ਆ ਨਾ, ਪਾਲਿਆ ਨੀ ਥਿਆਂਦੇ। ਕਿੱਥੇ ਨੇ ਅੱਜ ਕੱਲ ਉਹ? ਪਾਲਿਆ ਨੀ ਥਿਆਂਦੇ, ਦਿਸਦੇ ਨਹੀਂ। ਇਹਦੇ ਵਰਗੇ ਖਬਰੇ ਕਿੰਨੇ ਕੁ ਹੋ ਕੇ ਬੀਤ ਗਏ।
ਸ਼੍ਰੀ ਨਾਨਕ ਦੀਨੋ ਇਨ ਰਾਜ,
ਨਾਲੇ ਇਹਨਾਂ ਨੂੰ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ। ਇਹਨਾਂ ਤੁਰਕਾਂ ਨੂੰ, ਮੁਗਲਾਂ ਨੂੰ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ।
ਜਿਸ ਕਰ ਇਹ ਤੋਂ ਵਧਿਓ ਸਮਾਜ,
ਜਿਸ ਕਰਕੇ ਇਹਨਾਂ ਦਾ ਇਹ ਸਾਰਾ ਸਮਾਜ ਵਧਿਆ ਹੈ।
ਗੁਰ ਘਰ ਸੋ ਜੇ ਅਵੱਗਿਆ ਕਹਿ,
ਜੇ ਇਹਨਾਂ ਨੇ ਗੁਰੂ ਘਰ ਦੀ ਅਵੱਗਿਆ ਕੀਤੀ, ਸਤਿਗੁਰਾਂ ਦੇ ਘਰ ਦਾ ਨਿਰਾਦਰ ਕੀਤਾ,
ਸਣੇ ਸਣੇ ਸਭ ਛੀਨ ਸੋ ਲੈ ਹੈ,
ਸਹਿਜੇ ਸਹਿਜੇ ਖੋ ਵੀ ਲਵਾਂਗੇ। ਜੇ ਅਸੀਂ ਵੱਡਿਆਂ ਨੇ, ਸਾਡਿਆਂ ਨੇ ਰਾਜ ਇਹਨਾਂ ਨੂੰ ਦਿੱਤਾ ਤੇ ਸਾਨੂੰ ਖੋਣਾ ਵੀ ਆਉਂਦਾ ਹੈ।
ਨਿਜ ਸਿੱਖਣ ਕੋ ਸਹਿਤ ਸਮਾਜ,
ਆਪਣੇ ਸਿੱਖਾਂ ਨੂੰ ਸਮਾਜ ਦੇ ਸਹਿਤ,
ਤੈਂ ਸਭ ਅਵਨੀ ਕੋ ਰਾਜ,
ਇਹਨਾਂ ਕੋਲੋਂ ਖੋ ਕੇ ਆਪਣੇ ਸਿੱਖਾਂ ਨੂੰ ਦਿਆਂਗੇ ਸਾਰਾ ਰਾਜ ਭਾਗ, ਛੇਵੇਂ ਪਾਤਸ਼ਾਹ ਕਹਿੰਦੇ। ਇਹਨਾਂ ਕੋਲੋਂ ਸਹਿਜੇ ਸਹਿਜੇ ਖੋ ਕੇ ਆਪਣੇ ਸਿੱਖਾਂ ਨੂੰ ਰਾਜ ਦਿਆਂਗੇ।
ਜਿਸ ਜਲ ਤੇ ਪੰਕਜ ਨਿਪਜੈ ਹੈ,
ਪਾਣੀ ਤੋਂ ਚਿੱਕੜ ਪੈਦਾ ਹੁੰਦਾ ਨਾ, ਪਾਣੀ ਤੋਂ ਚਿੱਕੜ ਪੈਦਾ ਹੁੰਦਾ, ਜਿਸ ਪਾਣੀ ਤੋਂ ਚਿੱਕੜ ਉਤਪੰਨ ਹੁੰਦਾ,
ਤਿਸ ਬਿਹੀਨ ਹੋਏ ਜਰ ਪਰ ਜੈ ਹੈ,
ਜੇ ਉਹ ਪਾਣੀ ਨਾ ਮਿਲੇ ਤੇ ਚਿੱਕੜ ਸੜ ਬਲ ਜਾਂਦਾ, ਸੁੱਕ ਸੜ ਕੇ ਉੱਡ ਜਾਂਦਾ ਖੇ ਬਣ ਕੇ। ਜੇ ਪਾਣੀ ਨਾ ਰਵੇ ਉਹਦੇ ਚ, ਉਸ ਪਾਣੀ ਤੋਂ ਬਿਨਾਂ ਉਹ ਚਿੱਕੜ ਸੁੱਕ ਸੜ ਜਾਂਦਾ।
ਗੁਰ ਸੇਵਾ ਤੇ ਇਨ ਕੋ ਪ੍ਰਾਪਤ,
ਇਹਨਾਂ ਨੂੰ ਗੁਰੂ ਘਰ ਦੀ ਸੇਵਾ ਕੀਤਿਆਂ ਰਾਜ ਮਿਲਿਆ, ਗੁਰੂ ਘਰ ਦੀ ਸੇਵਾ ਕਰਕੇ ਰਾਜ ਮਿਲਿਆ ਬਾਬਰ ਨੂੰ।
ਸੋ ਨਹਿਰ ਹੈ ਪਰ ਇਨ ਆਪਤ,
ਜੇ ਗੁਰੂ ਘਰ ਨਾਲ ਮੱਥਾ ਲਾਉਣਗੇ ਉਹ ਰਾਜ ਇਹਨਾਂ ਕੋਲ ਰਹਿਣਾ ਨਹੀਂ, ਇਹਨਾਂ ਤੇ ਬਿਪਤਾ ਆਣ ਪਵੇਗੀ।
ਕਰ ਕੂਰੇ ਇਨ ਕੋ ਸਭ ਰੀਤ,
ਇਹਨਾਂ ਨੂੰ ਸਰਬ ਰੀਤੀਆਂ ਨਾਲ ਝੂਠੇ ਕਰਕੇ, ਇਹਨਾਂ ਨੂੰ ਝੂਠੇ ਸਾਬਤ ਕਰਕੇ,
ਰਾਜ ਪ੍ਰਤਾਪ ਜਾਏ ਸਭ ਬੀਤ,
ਇਹਨਾਂ ਦਾ ਰਾਜ ਪ੍ਰਤਾਪ ਸਭ ਬੀਤ ਜਾਏਗਾ ਤੇ ਖੋ ਲਵਾਂਗੇ ਸਭ ਕੁਝ।
ਛੋਰ ਬਾਜ ਕੀ ਬਾਤ ਪਲਾਵ,
ਮਹਾਰਾਜ ਕਹਿੰਦੇ ਜਾਓ ਬਾਜ ਦੀ ਗੱਲ ਤਾਂ ਛੱਡੋ, ਉਹਨਾਂ ਨੂੰ ਕਹੋ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਤੁਹਾਡਾ ਰਾਜ ਵੀ ਖੋ ਕੇ ਸਿੱਖਾਂ ਨੂੰ ਦਿਆਂਗੇ।
ਜਾਏ ਸ਼ਾਹੋ ਆਪਣੇ ਸਮਝਾਵੋ,
ਜਾਓ ਜਾ ਕੇ ਆਪਣੇ ਬਾਦਸ਼ਾਹ ਦੇ ਖਾਨੇ ਚ ਗੱਲ ਬਿਠਾ ਦਿਓ, ਜੇ ਚਾਰ ਦਿਨ ਰਾਜ ਕਰਨਾ ਤੇ ਹਲੀਮੀ ਨਾਲ ਕਰ ਲੈਣ, ਗੁਰੂ ਘਰ ਅੱਗੇ ਝੁੱਕ ਕੇ ਕਰ ਲੈਣ।
ਨਾ ਤੁਰ ਜਾਣ ਲਿਹੋ ਵਿੱਚ ਜੀ ਕੇ,
ਨਹੀਂ ਤਾਂ ਫਿਰ ਆਪਣੇ ਜੀ ਵਿੱਚ ਹਿਰਦੇ ਵਿੱਚ ਇਹ ਗੱਲ ਜਾਣ ਲਓ,
ਕਰ ਸੰਗਰਾਮ ਹੱਥੋਂ ਸਭ ਜੀ ਕੇ,
ਰਣ ਭੂਮੀ ਚ ਸੰਗਰਾਮ ਕਰਕੇ ਸਭ ਨੂੰ ਮਾਰ ਮੁਕਾਵਾਂਗੇ। ਅੱਜ 7000 ਆਏ ਨੇ, ਕੱਲ ਨੂੰ 70000 ਵੀ ਆ ਜਾਣ ਤੇ 70 ਲੱਖ ਵੀ ਚੜ ਕੇ ਆ ਜਾਣ, ਉਦੋਂ ਵੀ ਰਣ ਭੂਮੀ ਚ ਲੜ ਲੜ ਕੇ ਤੁਹਾਨੂੰ ਮਾਰਦੇ ਹੀ ਰਹਾਂਗੇ, ਉਦੋਂ ਤੱਕ ਮਾਰਦੇ ਰਹਾਂਗੇ ਜਦੋਂ ਤੱਕ ਤੁਸੀਂ ਮੁੱਕ ਨਹੀਂ ਜਾਂਦੇ।
ਜਿਮ ਇਹ ਆਗੇ ਮਾਰੇ ਪਰੇ,
ਵੇਖ ਜਿਵੇਂ ਆਗੇ ਤੇਰੇ ਮਾਰੇ ਪਏ ਆ ਨਾ, ਨਾਲ ਦੇ ਹੀ ਸੀ ਤੁਹਾਡੇ, ਇਹ ਦਮਗਜੇ ਮਾਰ ਕੇ ਆਏ ਸੀ ਲਾਹੌਰੋਂ। ਆ ਵੇਖ ਕਿਤੇ ਆਵਾਜ਼ ਮਾਰ, ਆਪਣੇ ਕਿਸੇ ਭਰਾ ਨੂੰ ਉੱਠਦਾ ਕੋਈ, ਸੁਣਦਾ ਤੇਰੀ ਕੋਈ ਆਵਾਜ਼? ਜਿਵੇਂ ਆ ਮਾਰੇ ਪਏ ਨੇ, ਜਿੰਨੇ ਹੋਰ ਚੜ ਕੇ ਆਓਗੇ ਏਦਾਂ ਹੀ ਮਾਰ ਕੇ ਮਿੱਟੀ ਚ ਗਰਕ ਕਰਾਂਗੇ। ਪ੍ਰਮਾਣ ਤੁਹਾਨੂੰ ਵਿਖਾ ਦਿੱਤਾ, ਇਹ ਪ੍ਰਤੱਖ ਵਿਖਾ ਦਿੱਤਾ।
ਜਿਸ ਕੇ ਜ਼ੋਰ ਸ਼ਾਹ ਮਦ ਭਰੇ,
ਇਸ ਫੌਜ ਦੇ ਜ਼ੋਰ ਦੇ ਵਿੱਚ ਬਾਦਸ਼ਾਹ ਹੰਕਾਰਿਆ ਫਿਰਦਾ।
ਨਿਮ ਲੱਖਾਂ ਤੁਰਕਨ ਕੋ ਹਾਲ,
ਉਹ ਲੱਖਾਂ ਤੁਰਕਾਂ ਦਾ ਹਾਲ ਇਹੀ ਕਰਾਂਗੇ ਮਲੇਛਾਂ ਦਾ,
ਮਾਰੋ ਕਰਕੇ ਜੰਗ ਕਰਾਲ,
ਭਿਆਨਕ ਜੰਗ ਕਰਕੇ ਰਣ ਭੂਮੀ ਵਿੱਚ ਹੀ ਮਾਰਾਂਗੇ। ਮਾਰਨ ਨੂੰ ਤਾਂ ਬਚਨ ਨਾਲ ਮਾਰ ਦਈਏ ਤੁਹਾਨੂੰ, ਪਰ ਅਸੀਂ ਰਣ ਭੂਮੀ ਚ ਮਾਰ ਕੇ ਮੁਕਾਵਾਂਗੇ ਤੁਹਾਨੂੰ।
ਕਾਇਰ ਹੋਏ ਸੋ ਡਰ ਪਹਿ ਭਾਖੇ,
ਜਿਹੜੇ ਕਾਇਰ ਹੁੰਦੇ ਨਾ, ਡਰੋ ਡਰਨ ਵਾਲੀ ਬਿਰਤੀ ਰੱਖਣ ਵਾਲੇ, ਉਹ ਏਦਾਂ ਦੀਆਂ ਗੱਲਾਂ ਕਰਦੇ ਜੋ ਮੁਖਲਸ ਖਾਨ ਨੇ ਕੀਤੀਆਂ ਨੇ।
ਹਮ ਤੋ ਸਦਾ ਯੁੱਧ ਅਭਿਲਾਖੇ,
ਮਹਾਰਾਜ ਕਹਿੰਦੇ ਅਸੀਂ ਤਾਂ ਸਦਾ ਯੁੱਧ ਦੀ ਅਭਿਲਾਖਾ ਕਰਦੇ ਆ, ਅਸੀਂ ਤਾਂ 11 ਸਾਲ ਦੀ ਉਮਰ ਵਿੱਚ ਤਖਤ ਤੇ ਬੈਠਦੇ ਆ, ਮੇਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਕੇ ਮਨ ਚ ਸੰਕਲਪ ਕਰ ਲਿਆ ਸੀ ਵੀ ਯੁੱਧ ਲੜਾਂਗੇ, ਅਸੀਂ ਤਾਂ ਯੁੱਧ ਦੀ ਕਾਂਖਾ ਰੱਖਦੇ ਹਾਂ।
ਚਿਰ ਕੇ ਰਹੇ ਪ੍ਰਤੀਖਤ ਧਾਮੂ,
ਅਸੀਂ ਤਾਂ ਘਰ ਚ ਉਡੀਕਦੇ ਰਹੇ ਆ ਵੀ ਕਿੰਨਾ ਚਿਰ ਲੰਘ ਗਿਆ, ਖਬਰੇ ਕਦੋਂ ਜੰਗ ਹੋਵੇਗਾ। ਅੱਜ ਸੁਖਣਾ ਸੁਖਦਿਆਂ ਨੂੰ ਆਹ ਦਿਨ ਆਏ ਹੈ ਤੇ ਆਹ ਜੰਗ ਹੋਇਆ।
ਅਬ ਇਹ ਮਚਿਓ ਮਹਾ ਸੰਗ ਰਾਮੂ,
ਆ ਜਾ ਕੇ ਆ ਘਮਾਸਾਨ ਜੰਗ ਮਚਿਆ, ਅਸੀਂ ਤਾਂ ਬੜੇ ਲੰਮੇ ਸਮੇਂ ਤੋਂ ਉਡੀਕਦੇ ਸੀ।
ਬਹੁਤ ਅਨੇਕੋ ਕਹਾਂ ਬਤਾਵੇ,
ਜਿਹੜੀ ਬਹੁਤੀ ਸੈਨਾ ਦਾ ਤੁਸੀਂ ਡਰਾਵਾ ਦਿੰਦਾ ਮੁਖਲਿਸ ਖਾਨ ਨੂੰ, ਕਹੀ ਜਿਹੜੀ ਬਹੁਤੀ ਸੈਨਾ ਦਾ ਉਹ ਡਰਾਵਾ ਦਿੰਦਾ।
ਕਾਸ਼ਟ ਬ੍ਰਿੰਦ ਬੁਲੰਦ ਬਣਾਵੇ,
ਕਹਿੰਦੇ ਲੱਕੜਾਂ ਦਾ ਜਿੱਡਾ ਵੱਡਾ ਮਰਜ਼ੀ ਢੇਰ ਲਾ ਲੋ, ਜਿੰਨਾ ਮਰਜ਼ੀ ਲੱਕੜਾਂ ਦੇ ਪੰਡਾਂ ਦੇ ਪੰਡ, ਮਣਾਂ ਦੇ ਮਣ ਲਿਆ ਕੇ ਕੁਆਂਟਲਾਂ ਦੇ ਹਿਸਾਬ ਨਾਲ, ਟਨਾਂ ਦੇ ਹਿਸਾਬ ਨਾਲ ਇਕੱਠੀਆਂ ਕਰਕੇ ਰੱਖ ਦਿਓ।
ਅਗਨ ਸਮਾਨ ਜਾਨ ਲਿਹ ਮੋਹੀ,
ਤੁਹਾਡੀ ਤੁਰਕਾਂ ਦੀ ਜਿੰਨੀ ਸੈਨਾ ਚੜ ਕੇ ਆਵੇਗੀ ਨਾ, ਲੱਕੜਾਂ ਦੇ ਸਮਾਨ ਹੋਵੇਗੀ, ਜਿੰਨੀ ਤੁਸੀਂ ਲੱਖਾਂ ਦੇ ਹਿਸਾਬ ਨਾਲ ਦੱਸ ਦਿਓ। ਤੇ ਮੁਖਲਿਸ ਖਾਨ ਨੂੰ ਕਹੀ, ਮੈਂ ਅੱਗ ਦੀ ਉਹ ਅੰਗਾਰ ਚੰਗਿਆੜੀ ਹਾਂ ਕਿ ਲੱਖਾਂ ਦੀ ਫੌਜ ਨੂੰ ਸਾੜ ਕੇ ਸਵਾਹ ਕਰਨ ਦੀ ਤਾਕਤ ਰੱਖਦਾ। ਕਹਿੰਦੇ ਮੈਨੂੰ ਅੱਗ ਦੇ ਸਮਾਨ ਜਾਣ ਲਿਓ, ਮੈਂ ਉਹ ਅਗਨੀ ਦੀ ਇੱਕ ਛੋਟੀ ਜੀ ਚੰਗਿਆੜੀ ਹਾਂ ਕਿ ਉਸ ਵੱਡੇ ਤੋਂ ਵੱਡੇ ਤਲ ਨੂੰ ਸਾੜਨ ਦੀ ਸਮਰੱਥਾ ਰੱਖਦਾ।
ਲੱਗੇ ਛਿਨਕ ਭਸਮੀ ਸਭ ਹੋਹੀ,
ਵੱਡੇ ਢੇਰ ਨੂੰ ਬਾਲਣ ਦੇ ਨੂੰ ਛੋਟੀ ਜੀ ਚੰਗਿਆੜੀ ਲੱਗ ਜੇ, ਸਵਾਹ ਕਰ ਦਿੰਦੀ, ਛਿਨ ਚ ਸਾੜ ਕੇ ਤਬਾਹ ਕਰ ਦਿੰਦੀ ਹੈ।
ਅੱਜ ਹੋ ਸਮਝ ਕਰ ਜਾਹ ਭਲਾਏ,
ਵੀ ਮੁਖਲਿਸ ਖਾਨ ਨੂੰ ਕਹਿ ਵੀ ਜੇ ਜਿੰਦ ਪਿਆਰੀ ਹੈ ਤੇ ਸਮਝ ਕੇ ਚਲਾ ਜਾਏ, ਜਿਨ੍ਹਾਂ ਪੈਰ
ਨਾਹੇ ਤਾਂ ਮਰਹੋ ਜੁੱਧ ਮਹਿਆ,
ਉਹਨੂੰ ਕਿਹਾ ਆ ਜਾਏ ਫਿਰ ਆ ਕੇ ਸਾਡੇ ਨਾਲ ਦੋ ਹੱਥ ਕਰ ਲਵੇ, ਇਸ ਰਣ ਭੂਮੀ ਚ ਉਹਨੂੰ ਮਿੱਟੀ ਚ ਗਰਕ ਕਰ ਦੇਗੇ, ਜਿੱਥੇ ਆ ਅੱਗੇ ਭੇਜੇ ਨੇ ਇਹਨਾਂ ਦੇ ਪਿੱਛੇ ਭੇਜਾਂਗਾ।
ਲਵਪੁਰ ਲਗ ਕਾਟਤ ਹਮ ਜੈ ਹੈ,
ਲਾਹੌਰ ਸ਼ਹਿਰ ਤੱਕ ਵੱਢਦੇ ਹੀ ਜਾਵਾਂਗੇ, ਕੱਟਦੇ ਹੀ ਜਾਵਾਂਗੇ, ਰੁਕਾਂਗੇ ਨਹੀਂ।
ਸਮੁਖ ਪਏ ਨਹਿ ਬਾਚਨ ਪੈ ਹੈ,
ਜਿਹੜਾ ਸਨਮੁਖ ਆਏਗਾ ਉਹ ਬਚੇਗਾ ਨਹੀਂ, ਉਹ ਆਪਣੇ ਦੋ ਪੈਰਾਂ ਤੇ ਨਹੀਂ ਜਾਵੇਗਾ। ਮੁਖਲਿਸ ਖਾਨ ਨੂੰ ਕਹਿਓ ਕਿ ਜੇ ਲੜਨ ਆਉਣਾ ਸਾਡੇ ਨਾਲ ਦੋ ਸਿਰ ਲੈ ਕੇ ਆਵੇ, ਦੋ ਜੇ ਦੋ ਸਿਰ ਹੋਣ ਤੇ ਆ ਜੇ ਲੜਨ। ਕਹਿੰਦੇ ਜੀ ਦੋ ਸਿਰਾਂ ਦਾ ਮਤਲਬ ਨਹੀਂ ਸਮਝ ਆਇਆ, ਕਹਿੰਦੇ ਦੋ ਸਿਰ ਹੋਣਗੇ ਤੇ ਆ ਜਾਏਗਾ ਲੜਨ, ਕਿਉਂਕਿ ਇੱਕ ਸਿਰ ਲੈ ਕੇ ਆਇਆ ਉਹ ਤਾਂ ਆਉਂਦੇ ਹੀ ਅਸੀਂ ਵੱਢ ਦੇਣਾ ਕੱਟ ਦੇਣਾ, ਦੂਜਾ ਹੋਵੇਗਾ ਤੇ ਲੜੇਗਾ ਨਾ। ਹਾਂਜੀ,
ਕੁਪੇ ਵੀਰ ਕਿਮ ਤਿਆਗੈ ਨਾਹੀ,
ਕਹਿੰਦੇ ਜਦੋਂ ਸਾਡੇ ਯੋਧੇ ਵੀਰ ਅਸ ਵਿੱਚ ਆਉਣਗੇ ਫਿਰ ਤਿਆਗਣਗੇ ਨਹੀਂ।
ਨਿਸ਼ਚੈ ਲਖੋ ਆਪਣ ਮਨ ਮਾਹੀ,
ਇਹ ਗੱਲ ਆਪਣੇ ਹਿਰਦੇ ਚ ਨਿਸ਼ਚੇ ਕਰਕੇ ਜਾਣ ਲਾ, ਮੁਖਲਿਸ ਖਾਨ ਨੂੰ ਕਹਿ ਦੇ।
ਸੁਨ ਭੋ ਦੂਤ ਜਾਏ ਸਮਝਾਵੋ,
ਸੁਣ ਕੇ ਦੂਤ ਕਹਿਣ ਲੱਗਾ ਜੀ ਮੈਂ ਜਾਂਦਾ ਹਾਂ ਸਮਝਾਉਂਦਾ ਹਾਂ,
ਕਿਉਂ ਨਾ ਹਕ ਨਿਜ ਪ੍ਰਾਣ ਗਵਾਵਹੁ।
ਮਹਾਰਾਜ ਜੀ ਕਹਿੰਦੇ ਜਾਓ ਛੇਤੀ ਕਹਿ ਦਿਓ, ਜਾ ਕੇ ਉਹਨੂੰ ਕਹੋ ਕਿਉਂ ਆਪਣੇ ਨਾਹਕ ਪ੍ਰਾਣ ਗਵਾਉਂਦਾ।
ਕਹੋ ਸ਼ਾਹ ਸੋ ਪਲਟੇ ਬਾਜ,
ਕਹਿੰਦੇ ਘੋੜੇ ਦੇ ਬਦਲੇ ਬਾਦਸ਼ਾਹ ਨੂੰ ਜਾ ਕੇ ਮੁਖਲਿਸ ਖਾਨ ਨੂੰ ਕਹੋ, ਕਹਿ ਦੇ ਵੀ ਜਿਹੜਾ ਅਸੀਂ ਬਾਜ ਲਿਆ ਉਹ ਘੋੜੇ ਦੇ ਬਦਲੇ ਲਿਆ।
ਗੁਰੂ ਨੇ ਕਹਿਓ ਤੁਮਾਰੋ ਬਾਜ,
ਗੁਰੂ ਸਾਹਿਬ ਨੇ ਤੇਰਾ ਬਾਜ ਉਸ ਘੋੜੇ ਦੇ ਬਦਲੇ ਲਿਆ ਜਿਹੜਾ ਤੂੰ ਘੋੜਾ ਉਹਨਾਂ ਦਾ ਖੋਇਆ ਸੀ। ਹਾਂਜੀ,
ਸਨੇ ਕੋਪ ਗੁਰ ਕੇ ਬਚ ਸੁਨੇ,
ਜਦੋਂ ਸਤਿਗੁਰਾਂ ਦੇ ਪੀਰ ਅਸੀਂ ਬੋਲ ਸੁਣੇ ਨਾ ਦੂਤ ਨੇ,
ਦੂਸ਼ਣ ਦੂਤ ਪਯੋ ਨਹਿ ਭਨੇ,
ਦੂਤ ਚੁੱਪ ਰਿਹਾ ਇਹ ਨਹੀਂ ਕੁਝ ਬੋਲਿਆ।
ਨਹੀਂ ਜੁੱਤ ਤੇ ਗੁਰੂ ਮਿਟੰਤਾ,
ਇਹਨੇ ਵੇਖ ਲਿਆ ਵੀ ਗੁਰੂ ਸਾਹਿਬ ਨੀ ਜੰਗ ਤੋਂ ਮਿਟਦੇ।
ਕਿਤੇ ਮਰੇ ਸਮਝੋ ਨਾ ਕਦੰਤਾ,
ਇਹਨੇ ਸਾਥੀ ਨਾ ਦੇ ਮਰ ਗਏ ਨੇ ਪਰ ਫਿਰ ਵੀ ਨੀ ਸਮਝਦੇ।
ਗਮਨਿਓ ਜਿਸ ਥਲ ਮੁਗਲਸ ਖਾਨ,
ਉਹ ਦੂਤ ਗਿਆ ਵਾਪਸ ਜਿਸ ਜਗ੍ਹਾ ਤੇ ਮੁਖਲਿਸ ਖਾਨ ਖੜਾ ਸੀ।
ਸਕਲ ਹਕੀਕਤ ਕੀਨ ਬਖਾਨ,
ਮੁਖਲਿਸ ਖਾਨ ਕੋਲ ਜਾ ਕੇ ਦੂਤ ਨੇ ਸਾਰੀ ਹਕੀਕਤ ਬਿਆਨ ਕੀਤੀ।
ਬਾਜ ਨਾ ਦੇਤ ਗੁਰੂ ਨਹਿ ਡਰੈ,
ਕਹਿਣ ਲੱਗਾ ਮੁਖਲਿਸ ਖਾਨ ਗੁਰੂ ਸਾਹਿਬ ਬਾਜ ਨਹੀਂ ਦਿੰਦੇ, ਨਾ ਬਾਜ ਦਿੰਦੇ ਨੇ ਨਾ ਹੀ ਉਹ ਡਰਦੇ ਨੇ, ਡਰ ਤਾਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ। ਏਦਾਂ ਜਾਪਦਾ ਵੀ ਉਹਨਾਂ ਨੂੰ ਡਰ ਦਾ ਅਨੁਭਵ ਹੀ ਕੋਈ ਨਹੀਂ, ਵੀ ਡਰ ਹੁੰਦਾ ਕੀ ਹੈ।
ਕਿਤੋਂ ਆਏ ਲਸ਼ਕਰ ਤੋਂ ਲੜੈ,
ਉਹ ਤਾਂ ਇੰਨੇ ਜ਼ਿਆਦਾ ਨਡਰ ਹੋ ਕੇ ਖੜੇ ਨੇ ਕਿ ਜੇ ਬਾਦਸ਼ਾਹ ਆਪ ਸਾਰੀ ਫੌਜ ਲੈ ਕੇ ਆ ਜਾਏ ਨਾ ਚੜਾਈ ਕਰਕੇ, ਤਾਂ ਉਹ ਫਿਰ ਵੀ ਖਲੋਤੇ ਲੜਦੇ ਰਹਿਣਗੇ।
ਵੱਡੋ ਹੌਂਸਲਾ ਜਿਨ ਕੇ ਜੰਗ,
ਉਹਨਾਂ ਅੰਦਰ ਬੜਾ ਵੱਡਾ ਹੌਂਸਲਾ, ਬੁਲੰਦ ਹੌਂਸਲਾ, ਜੰਗ ਲੜਨ ਦਾ
ਮਾਰਨ ਮਰਨ ਵੀਰ ਰਸ ਸੰਗ
ਮਾਰਨਾ ਤੇ ਮਰਨਾ ਜਾਣਦੇ ਨੇ ਵੀਰ ਰਸ ਦੇ ਸਹਿਤ
ਜਿਉ ਗੁਰ ਕਹੀ ਸੋ ਸਕਲ ਸੁਣਾਈ
ਜਿਵੇਂ ਜਿਵੇਂ ਸਤਿਗੁਰਾਂ ਕਹੀ ਸੀ ਨਾ ਗੱਲ ਕੱਲੀ ਕੱਲੀ ਗੱਲ ਦੂਤ ਨੇ ਮੁਖਲਿਸ ਖਾਨ ਨੂੰ ਸੁਣਾਈ
ਤਈ ਸ਼ਾਹ ਕੋ ਗੁਰ ਵਡਿਆਈ
ਕਹਿੰਦੇ ਗੁਰੂ ਸਾਹਿਬ ਨੂੰ ਬਾਦਸ਼ਾਹ ਨੇ ਵੱਡੇ ਨੇ ਵਡਿਆਈ ਦਿੱਤੀ ਸੀ
ਕਰ ਹੈ ਵਗਿਆ ਲੈ ਹੈ ਸ਼ੀਨ
ਕਹਿੰਦੇ ਆ ਵੀ ਬਾਦਸ਼ਾਹ ਨੂੰ ਜਿਹੜੀ ਬਾਦਸ਼ਾਹੀ ਦੀ ਵਡਿਆਈ ਆ ਸਾਡੇ ਵੱਡਿਆਂ ਨੇ ਦਿੱਤੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੇ ਦਿੱਤੀ ਹਮਾਇਊ ਦਾ ਖੋਇਆ ਰਾਜ ਉਹ ਕਹਿੰਦੇ ਆ ਜੇ ਅਸੀਂ ਦਿੱਤੀ ਆ ਵਡਿਆਈ ਤੇ ਜੇ ਵਗਿਆ ਕਰਨਗੇ ਤਾਂ ਖੋ ਵੀ ਲਵਾਂਗੇ
ਇਮ ਬੋਲਤ ਬਿਨ ਤਰਾਸ ਪ੍ਰਬੀਨ
ਇਹ ਮੁਖਲਿਸ ਖਾਨ ਏਦਾਂ ਡਰ ਤੋਂ ਬਿਨਾਂ ਉਹ ਗੱਲਾਂ ਕਰਦੇ ਆ ਕਹਿੰਦੇ ਰਾਜ ਅਸੀਂ ਦਿੱਤਾ ਤੇ ਖੋ ਵੀ ਲਵਾਂਗੇ
ਮੁਗਲਸ ਖਾਨ ਸੁਣਿਓ ਉਰ ਡਰੈ
ਮੁਖਲਿਸ ਖਾਨ ਨੇ ਗੱਲ ਸੁਣੀ ਤੇ ਹਿਰਦੇ ਚ ਡਰੇ ਜਰਨੈਲ ਸੀ ਬਾਕੀ ਫੌਜ ਨੂੰ ਡਰ ਬਾਹਰ ਨੀ ਪ੍ਰਗਟ ਕੀਤਾ ਪਰ ਮਨੋ ਡਰਦਾ ਬਾਕੀ ਫੌਜ ਨੂੰ ਡਰ ਤਾਂ ਨੀ ਵਿਖਾਇਆ ਆਪਣਾ ਵੀ ਉਹ ਪਹਿਲਾਂ ਹੀ ਘਬਰਾਏ ਹੋਏ ਸੀ ਜੇ ਜਰਨੈਲ ਹੀ ਡਰ ਆਪਣਾ ਪ੍ਰਗਟ ਕਰ ਦੇਗਾ ਹੋਰ ਡਰ ਕੇ ਭੱਜਣਗੇ ਉਹਨਾਂ ਨੂੰ ਤਾਂ ਤਗੜਾ ਰੱਖਣਾ ਸੀ ਇਸ ਕਰਕੇ ਦਿਲੋਂ ਡਰ ਗਿਆ ਮੁਖਲਿਸ ਖਾਨ
ਮੇਰੇ ਪ੍ਰਾਨ ਗੁਰੂ ਅਬ ਹਰੈ
ਸੋਚਦਾ ਮਨ ਚ ਵੀ ਹੁਣ ਬਸ ਮੇਰੇ ਪ੍ਰਾਨ ਵੀ ਗੁਰੂ ਸਾਹਿਬ ਹਰਨਗੇ
ਸੈਨਾ ਕੇ ਸਰਦਾਰ ਸੰਘਾਰੇ
ਸੈਨਾ ਦੇ ਸਾਰੇ ਸਰਦਾਰ ਮਾਰ ਦਿੱਤੇ ਨੇ
ਸਨਮੁਖ ਗਏ ਸਰਬ ਗੁਰ ਮਾਰੇ
ਜਿਹੜੇ ਸਾਹਮਣੇ ਗਏ ਗੁਰੂ ਨੇ ਸਾਰੇ ਹੀ ਮਾਰ ਦਿੱਤੇ ਨੇ
ਤੀਰਨ ਕੀ ਤਾਰੀਫ ਪਟ ਕਰਤੇ
ਉਹਨਾਂ ਦੇ ਤੀਰਾਂ ਦੀ ਤਾਰੀਫ ਬੜੇ ਸੂਰਮੇ ਕਰਦੇ ਨੇ ਕਹਿੰਦੇ ਉਹਨਾਂ ਦੇ ਤੀਰ ਬੜੇ ਬਲਵਾਨ ਚੱਲਦੇ ਨੇ
ਛੂਟੇ ਏਕ ਅਨੇਕੈ ਮਰਤੇ
ਉਹਨਾਂ ਦਾ ਇੱਕ ਇੱਕ ਤੀਰ ਜਿਹੜਾ ਕਈ ਕਈ ਸੂਰਮਿਆਂ ਨੂੰ ਮਾਰਦਾ ਹੈ
ਸੋ ਮੁਝ ਕੋ ਕਿਮ ਤਿਆਗਨ ਕਰੈ
ਜੇ ਮੈਂ ਜਾਵਾਂਗਾ ਮੈਨੂੰ ਕਿੱਥੇ ਛੱਡਣਗੇ ਉਹ ਮੈਨੂੰ ਕਿੱਥੇ ਤਿਆਗਣਗੇ
ਦਲ ਸਰਦਾਰ ਜਾਨ ਕਰ ਹਰੈ
ਮੈਨੂੰ ਇਹ ਸਮਝ ਕੇ ਮਾਰਨਗੇ ਵੀ ਇਹ ਲਿਆਇਆ ਫੌਜ ਸਾਰੀ ਮੈਂ ਇਹਨਾਂ ਦਾ ਜਰਨੈਲ ਹਾਂ
ਬਿਨਾਂ ਲੜੇ ਤੇ ਜੇ ਹਟ ਜਾਵੋ
ਤੇ ਬਿਨਾਂ ਵਾਪਸ ਹਟ ਗਿਆ
ਸਾਹੋ ਸੰਗ
ਤੈਨੂੰ ਕੀ ਜਵਾਬ ਦਿਆਂਗਾ
ਕਾਇਰ ਲਖੈ ਨਾ ਦੇ ਵਡਿਆਈ
ਬਾਦਸ਼ਾਹ ਮੈਨੂੰ ਕਾਇਰ ਸਮਝੇਗਾ ਮੈਨੂੰ ਵਡਿਆਈ ਨਹੀਂ ਦੇਗਾ
ਬਿਨ ਮਾਰੇ ਤਬ ਪੀ ਮਰ ਜਾਈ
ਜੇ ਉਹ ਮੈਨੂੰ ਕਾਇਰ ਸਮਝੇਗਾ ਫਿਰ ਬਿਨਾਂ ਮਾਰਿਆ ਮਾਰਿਆ ਜਾਵਾਂਗਾ ਫਿਰ ਕਾਹਦੀ ਜ਼ਿੰਦਗੀ ਫਿਰ ਤਾਂ ਬਿਨਾਂ ਮਾਰਿਆ ਮਰਾਂਗਾ
ਤਬ ਸਭ ਲਸ਼ਕਰ ਗੀਦੀ ਮੁਝ ਜਨ ਹੈ
ਜਿੰਨਾ ਲਸ਼ਕਰ ਆ ਮੈਨੂੰ ਗੀਦੀ ਸਮਝਣਗੇ ਸਾਰੇ ਸਭ ਮੈਨੂੰ ਗੀਦੀ ਤੇ ਕਮਦਿਲ ਕਹਿਣਗੇ
ਸਕਲ ਵੀਰ ਅਪਵਾਦ ਬਖਾਨ ਹੈ
ਜਿੰਨੇ ਯੋਧੇ ਨੇ ਮੈਨੂੰ ਬੁਜਦਲ ਕਹਿਣਗੇ
ਜਾਂ ਤੇ ਹੋਣੀ ਹੋਏ ਸੋ ਹੋਏ
ਹੁਣ ਜਿਹੜੀ ਹੋਣੀ ਹੋਏਗੀ ਹੋਏਗੀ
ਲੜਬੇ ਉਚਿਤ ਮੋਹੇ ਕਹੋ ਜੋਏ
ਮੇਰੇ ਲਈ ਲੜਨਾ ਹੀ ਚੰਗਾ ਹੈ ਕਾਇਰਾਂ ਬਣ ਕਾਇਰ ਬਣ ਕੇ ਜੀਵਨ ਨਾਲੋਂ ਚੰਗਾ ਹੈ ਸੂਰਮਿਆਂ ਦੀ ਮੌਤ ਭਲੀ
ਏਵ ਵਿਚਾਰਤ ਘੜੀ ਬਿਤਾਈ
ਏਦਾਂ ਵਿਚਾਰ ਕਰਦਿਆਂ ਨੇ ਘੜੀ ਕੁ ਬਤੀਤ ਕੀਤੀ
ਪੁਨਿਆ ਇਸ ਸਭ ਸਾਥ ਅਲਾਈ
ਫਿਰ ਆਪਣੇ ਸਾਥੀਆਂ ਨੂੰ ਵੰਗਾਰ ਕੇ ਬੋਲਿਆ
ਚੜੋ ਤੁਰੰਗ ਬਿਲਮ ਨਹਿ ਕੀਜੈ
ਚੜੋ ਵੀ ਘੋੜਿਆਂ ਤੇ ਦੇਰੀ ਨਾ ਲਾਓ
ਸਭ ਧੌਂਸਨ ਚੋਬਨ ਹਨ ਦੀਜੈ
ਮਾਰ ਦਿਓ ਨਗਾਰੇ ਤੇ ਚੋਬਾਂ ਬਸ ਹੁਣ ਅਖੀਰਲਾ ਹੱਲਾ ਹੋਵੇਗਾ
ਕਹੋ ਕੇ ਮਾਰੋ ਗੁਰ ਕੋ ਜਬੈ
ਹੁਣ ਜਾਂ ਗੁਰੂ ਨੂੰ ਫੜਾਂਗੇ ਜਾਂ ਮਾਰਾਂਗੇ
ਆਪਣੋ ਜੀਵਨ ਜਾਨੋ ਤਬੈ
ਤਾਂ ਹੀ ਆਪਣਾ ਜੀਵਨ ਹੈ ਜੇ ਇਹਨਾਂ ਦੋਹਾਂ ਚੋਂ ਇੱਕ ਕੰਮ ਕਰ ਲਈਏ
ਨਾਹੀਂ ਤਾਂ ਇੱਥੇ ਜੇ ਬਚ ਜਾਏ
ਜੇ ਇਧਰੋਂ ਗੁਰੂ ਸਾਹਿਬ ਸਾਡੇ ਕੋਲੋਂ ਚਲੇ ਗਏ ਜੇ ਅਸੀਂ ਜਿਉਂਦੇ ਬਚ ਕੇ ਗਏ
ਸ਼ਾਹੋ ਜਹਾਂ ਤੇ ਥਾਂ ਮਰਵਾਏ
ਬਾਦਸ਼ਾਹ ਨੇ ਓਦਾਂ ਹੀ ਆਪਾਂ ਨੂੰ ਮਰਵਾ ਦੇਣਾ ਉਹਨੇ ਵੀ ਆਪਾਂ ਨੂੰ ਫਾਹੇ ਟੰਗ ਦੇਣਾ
ਇਹਾਂ ਮਰਨ ਦੁਆ ਲੋਕ ਮਜਹਾਰੀ
ਇੱਥੇ ਲੜ ਕੇ ਮਰਨਾ ਦੋਹਾਂ ਜਹਾਨਾਂ ਵਿੱਚ ਸੁਖਦਾਈ ਹੋਵੇਗਾ
ਜਸ ਯਾਰ ਭਿਸ਼ਤ ਪਾਏ ਸੁਖ ਭਾਰੀ
ਇੱਥੇ ਜਸ ਮਿਲੇਗਾ ਔਰ ਅੱਗੇ ਬਹਿਸ਼ਤ ਮਿਲੇਗੀ ਜੇ ਮਰਾਂਗੇ
ਲਵਪੁਰ ਜਾਏ ਮਰਨ ਦੁਖਦਾਨੀ
ਲਾਹੌਰ ਸ਼ਹਿਰ ਚ ਜਾ ਕੇ ਮਰਾਂਗੇ ਕਾਇਰਾਂ ਵਾਂਗੂ ਸਾਡੇ ਲਈ ਦੁਖਦਾਈ ਹੋਵੇਗਾ
ਦੋਜ਼ਖ ਪਰਣ ਨਿੰਦ ਜਗ ਠਾਨੀ
ਲੋਕ ਨਿੰਦਾ ਕਰਨਗੇ ਜਿਉਂਦੇ ਜੀ ਨਰਕ ਭੋਗਾਂਗੇ ਫਿਰ ਉਹ ਕਾਹਦੀ ਜ਼ਿੰਦਗੀ ਜਦੋਂ ਲੋਕ ਸਾਨੂੰ ਕਾਇਰ ਕਹਿਣਗੇ ਉਹ ਵੀ ਤਾਂ ਨਰਕ ਹੈ
ਨਿਮ ਕਹਿ ਸਭ ਹਿਨ ਭਾ ਸਵਧਾਨ
ਏਦਾਂ ਕਹਿ ਕੇ ਮੁਖਲਿਸ ਖਾਨ ਨੇ ਆਪਣੀ ਫੌਜ ਸਾਵਧਾਨ ਕੀਤੀ
ਸ਼ਸਤਰ ਲਗਾਏ ਮੰਗਾਏ ਕੀ
ਕਾਨ ਇਹਨੇ ਸ਼ਸਤਰ ਕੱਸੇ ਤੇ ਘੋੜਾ ਮੰਗਾਇਆ
ਦੇਖ ਰਹੇ ਹੋ ਸਰਦਾਰ ਨਾ ਨੇਰੇ
ਆਲੇ ਦੁਆਲੇ ਨਿਗਾਹ ਮਾਰੀ ਵੀ ਕੋਈ ਜਰਨੈਲ ਦਿਸਦਾ ਹੀ ਹੋਵੇ ਕਹਿੰਦੇ ਕੋਈ ਇਹਦਾ ਜਰਨੈਲ ਸੈਨਾਪਤੀ ਨੂੰ ਨਜ਼ਰ ਨਹੀਂ ਆਇਆ
ਜਿਸ ਕੋ ਆਗੈ ਰਣਹਿਤ ਪ੍ਰੇਰੇ
ਇਹਨੂੰ ਪ੍ਰੇਰ ਕੇ ਕਹਿੰਦਾ ਉਹ ਚੱਲ ਅੱਗੇ ਕੋਈ ਨਹੀਂ ਦਿਸਿਆ ਆਲੇ ਦੁਆਲੇ ਨਿਗਾਹ ਮਾਰੀ ਇਹਦਾ ਕੋਈ ਜਰਨੈਲ ਨਹੀਂ ਦਿਸਿਆ ਬਸ ਇਹਦੀ ਫੌਜ ਹੈ
ਮਰੇ ਸਰਬ ਹੀ ਉਰ ਬਿਸਮਾਇਓ
ਹੈਰਾਨ ਹੋਇਆ ਵੀ ਸਾਰੇ ਮਰ ਗਏ ਕੋਈ ਜਰਨੈਲ ਨਹੀਂ ਬਚਿਆ ਜਿਉਂਦਾ ਬੜਾ ਹੈਰਾਨ ਹੋਇਆ
ਗੁਰ ਕੇ ਸਨਮੁਖ ਆਪ ਹੀ ਤਾਂ ਆਇਓ
ਹੁਣ ਆਪ ਹੀ ਆਇਆ ਫਿਰ ਰਣ ਭੂਮੀ ਚ ਸਾਰੀ ਫੌਜ ਦੀ ਅਗਵਾਈ ਕਰਦਿਆਂ ਛੇਵੇਂ ਪਾਤਸ਼ਾਹ ਨਾਲ ਜੰਗ ਕਰਕੇ ਜਿਵੇਂ ਮਰਿਆ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾਂ